ਪ੍ਰਕਾਸ਼ ਦੀ ਪੋਥੀ ਉਹਦਾ 13 ਬਾਪ ਉਹਦੀ 1 ਆਇਤ ਤੋਂ ਲੈ ਕੇ 14 ਬਾਪ ਉਹਦੀ 5 ਆਇਤ ਤੱਕ ਸਾਡਾ ਅੱਜ ਦਾ ਵਿਸ਼ਾ ਹੈ ਦੋ ਜਾਨਵਰ ਅਤੇ ਇੱਕ ਲੇਲਾ ਦੁਸ਼ਮਣ ਦੀਆਂ ਚਾਲਾਂ ਨੂੰ ਸਮਝਣਾ। ਦੂਜੇ ਵਿਸ਼ਵ ਯੁੱਧ ਦੌਰਾਨ ਬਹੁਤ ਸਾਰੀਆਂ ਬਹਾਦਰੀ ਵਾਲੀਆਂ ਲੜਾਈਆਂ ਲੜੀਆਂ ਗਈਆਂ। ਦੁਸ਼ਮਣ ਦੀ ਅੱਗ ਦੇ ਸਾਹਮਣੇ ਮਹਾਨ ਬਹਾਦਰੀ ਅਤੇ ਦਲੇਰੀ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਹਨ, ਪਰ ਯੁੱਧ ਦੀਆਂ ਸਭ ਤੋਂ ਮਹੱਤਵਪੂਰਨ ਪ੍ਰਾਪਤੀਆਂ ਵਿੱਚੋਂ ਕੁਝ ਕੁ ਇੱਕ ਦਫ਼ਤਰ ਵਿੱਚ ਚੁੱਪ ਚਾਪ ਵਾਪਰੀਆਂ। ਇਹ ਬਲੈਚਲੇ ਪਾਰਕ ਵਿੱਚ ਸੀ ਕਿ ਕੋਡ ਬ੍ਰੇਕਰ ਦੁਸ਼ਮਣ ਦੇ ਕੋਡਾਂ ਨੂੰ ਸਮਝਣਾ ਅਤੇ ਸਹਿਯੋਗੀ ਫੌਜਾਂ ਨੂੰ ਦੁਸ਼ਮਣ ਦੀਆਂ ਚਾਲਾਂ ਨੂੰ ਸਮਝਣ ਦੇ ਯੋਗ ਬਣਾਉਣ ਲਈ ਕੰਮ ਕਰ ਰਹੇ ਕੁਝ ਲੋਕਾਂ ਦੀਆਂ ਦੁਸ਼ਮਣ ਦੀਆਂ ਚਾਲਾਂ ਦੀ ਇਸ ਸਮਝ ਨੇ ਸਹਿਯੋਗੀਆਂ ਨੂੰ ਵਾਰ ਵਾਰ ਪ੍ਰਭਾਵਸ਼ਾਲੀ ਢੰਗ ਨਾਲ ਜਵਾਬ ਦੇਣ ਦੇ ਯੋਗ ਬਣਾਇਆ ਅਤੇ ਸਮੁੱਚੇ ਤੌਰ 'ਤੇ ਯੁੱਧ ਵਿੱਚ ਜਿੱਤ ਲਈ ਸਭ ਤੋਂ ਮਹੱਤਵਪੂਰਨ ਯੋਗਦਾਨਾਂ ਵਿੱਚੋਂ ਇਹ ਇੱਕ ਸੀ। ਜਦੋਂ ਤੁਹਾਡਾ ਕੋਈ ਦੁਸ਼ਮਣ ਹੁੰਦਾ ਹੈ ਤਾਂ ਉਹਨਾਂ ਦੀਆਂ ਚਾਲਾਂ ਨੂੰ ਸਮਝਣਾ ਮਹੱਤਵਪੂਰਨ ਹੁੰਦਾ ਹੈ। ਆਪਣੀ ਰਣਨੀਤੀ 'ਤੇ ਇੱਕ ਹੈਂਡਲ ਪ੍ਰਾਪਤ ਕਰਨ ਲਈ ਉਹਨਾਂ ਦੀਆਂ ਯੋਜਨਾਵਾਂ ਨੂੰ ਜਾਣਨਾ ਬਹੁਤ ਹੀ ਜ਼ਰੂਰੀ ਅਤੇ ਮਹੱਤਵਪੂਰਨ ਹੁੰਦਾ ਹੈ। ਪਿਛਲੇ ਹਫ਼ਤੇ ਪ੍ਰਕਾਸ਼ ਦੀ ਪੋਥੀ ਵਿੱਚ ਸਾਡੀ ਲੜੀ ਵਿੱਚ ਅਸੀਂ ਅਧਿਆਇ 12 ਵਿੱਚ ਸੀ, ਜਿੱਥੇ ਯਹੂਨਾ ਨੇ ਚਰਚ ਦੁਆਰਾ ਸਾਹਮਣਾ ਕੀਤੇ ਜਾ ਰਹੇ ਅੱਤਿਆਚਾਰਾਂ ਦੇ ਮੂਲ ਕਾਰਨਾਂ ਦੀ ਵਿਆਖਿਆ ਕੀਤੀ ਜਾਂ ਕਰਨ ਲਈ ਪਰਦਾ ਖਿੱਚ ਲਿਆ ਅਤੇ ਇਸ ਦਾ ਸਾਹਮਣਾ ਕਿਵੇਂ ਕੀਤਾ ਜਾਵੇਗਾ ਇਸ ਗੱਲ ਬਾਰੇ ਸਾਨੂੰ ਜਾਣੂ ਕਰਾਇਆ। ਉਹ ਸਾਨੂੰ ਸਾਡੇ ਦੁਸ਼ਮਣ ਨਾਲ ਜਾਣ ਪਛਾਣ ਕਰਨ ਅਤੇ ਇਹ ਚੀਜ਼ਾਂ ਦੱਸਣ ਲਈ ਪਰਦਾ ਖਿੱਚਦਾ ਹੈ ਕਿ ਚੀਜ਼ਾਂ ਕਿਸ ਤਰ੍ਹਾਂ ਦੀਆਂ, ਕਿ ਇਹ ਚੀਜ਼ਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਕਿਉਂ ਹਨ। ਅਸੀਂ ਦੇਖਿਆ ਕਿ ਸ਼ੈਤਾਨ ਉਹ ਅਜਗਰ ਸੀ ਜੋ ਤਬਾਹ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਉਹ ਔਰਤ ਦੇ ਜਨਮ ਦੇਣ ਦੀ ਉਡੀਕ ਕਰ ਰਿਹਾ ਸੀ ਤਾਂ ਜੋ ਉਹ ਉਸਦੇ ਬੱਚਿਆਂ ਨੂੰ ਖਾ ਲਵੇ। ਉਹ ਪਰਮੇਸ਼ੁਰ ਦੇ ਲੋਕਾਂ ਵੱਲੋਂ ਮਸੀਹ ਬੱਚੇ ਦੇ ਆਉਣ ਦੀ ਉਡੀਕ ਕਰ ਰਿਹਾ ਸੀ ਤਾਂ ਜੋ ਉਹ ਉਸ ਨੂੰ ਤਬਾਹ ਕਰ ਦੇਵੇ, ਪਰ ਉਹ ਇਸ ਇੱਛਾ ਵਿੱਚ ਅਸਫਲ ਰਿਹਾ ਅਤੇ ਬੱਚਾ ਪਰਮੇਸ਼ੁਰ ਦੇ ਹੱਥਾਂ ਵਿੱਚ ਚਲਾ ਗਿਆ ਜਾਂ ਪਰਮੇਸ਼ੁਰ ਨੇ ਆਪਣੇ ਸਿੰਘਾਸਨ ਦੇ ਵੱਲ ਉਸਨੂੰ ਲੈ ਲਿਆ। ਫਿਰ ਸਾਡੇ ਕੋਲ ਉਸ ਹਕੀਕਤ 'ਤੇ ਇੱਕ ਸਵਰਗੀ ਦ੍ਰਿਸ਼ਟੀਕੋਣ ਸੀ, 12 ਬਾਪ ਉਹਦੀ 7 ਤੋਂ ਲੈ ਕੇ 12 ਆਏ 'ਤੇ, ਜਿਸ ਨੇ ਸਾਨੂੰ ਸ਼ੈਤਾਨ ਦੀ ਹਾਰ ਅਤੇ ਲੇਲੇ ਦੇ ਲਹੂ ਅਤੇ ਉਹਨਾਂ ਦੀ ਗਵਾਹੀ ਦੇ ਸ਼ਬਦ ਦੁਆਰਾ ਕਿਵੇਂ ਜਿੱਤ ਪ੍ਰਾਪਤ ਕੀਤੀ ਸੀ ਨੂੰ ਦਿਖਾਇਆ। ਪਰ ਭਾਵੇਂ ਉਹ ਹਾਰ ਗਿਆ ਸੀ ਜਾਂ ਅਜਗਰ ਜਿਹੜਾ ਹਾਰ ਗਿਆ ਆ, ਅਸੀਂ ਸਿੱਖਿਆ ਹੈ ਕਿ ਉਹ ਔਰਤ ਦਾ ਪਿੱਛਾ ਕਰ ਜਾ ਰਿਹਾ ਸੀ। ਪਰਮੇਸ਼ੁਰ ਦੇ ਲੋਕਾਂ ਦਾ ਪਿੱਛਾ ਉਹ ਕਰੇਗਾ। ਉਹ ਹਾਰ ਗਿਆ ਸੀ ਪਰ ਤਬਾਹ ਨਹੀਂ ਹੋਇਆ ਸੀ। ਆਇਤ 13 ਅਤੇ 17, ਇੱਕ ਪਲ ਲਈ ਦੂਜੇ ਵਿਸ਼ਵ ਯੁੱਧ 'ਤੇ ਵਾਪਸ ਜਾਣ ਲਈ ਮੈਂ ਮੰਨਦਾ ਹਾਂ ਕਿ ਇਹ D-Day ਅਤੇ VE-Day ਦੇ ਵਿੱਚ ਅੰਤਰ ਦੀ ਤਰ੍ਹਾਂ ਹੈ। ਡੀ ਦਿਵਸ 'ਤੇ ਸਹਿਯੋਗੀ ਫੌਜਾਂ ਨੇ ਨੋਰਮੰਡੀ ਬੀਚਾਂ 'ਤੇ ਹਮਲਾ ਕੀਤਾ ਅਤੇ ਇੱਕ ਨਿਰਣਾਇਕ ਸਫਲਤਾ ਪ੍ਰਾਪਤ ਕੀਤੀ। ਅਸਲ ਵਿੱਚ ਉਸ ਬਿੰਦੂ ਤੋਂ ਨਾਜ਼ੀ ਜਰਮਨੀ ਹਾਰ ਗਿਆ ਸੀ, ਪਰ ਦੁਸ਼ਮਣੀ ਇੱਕ ਹੋਰ ਸਾਲ ਲਈ ਸਭ ਤੋਂ ਵਧੀਆ ਹਿੱਸੇ ਲਈ ਨਹੀਂ ਰੁਕੀ। 12 ਦੀ 12 ਆਇਤ ਤੱਕ ਸ਼ੈਤਾਨ ਨੂੰ ਹਰਾਇਆ ਜਾਂਦਾ ਹੈ, ਪਰ 13 ਤੋਂ 17 ਆਇਤ ਨੂੰ ਜਦੋਂ ਦੇਖਦੇ ਹਾਂ ਤਾਂ ਦੁਆਰਾ ਵਰਣਨ ਕੀਤੇ ਅਨੁਸਾਰ ਦੁਸ਼ਮਣੀ ਜਿਹੜੀ ਹੈ ਸ਼ੈਤਾਨ ਦੇ ਨਾਲ ਉਹ ਜਾਰੀ ਰਹਿੰਦੀ ਹੈ। ਮਸੀਹ ਦੇ ਲਹੂ ਨਾਲ ਸ਼ੈਤਾਨ ਨੂੰ ਹਰਾਇਆ ਗਿਆ ਹੈ, ਪਰ ਦੁਸ਼ਮਣੀ ਅਜੇ ਵੀ ਨਹੀਂ ਰੁਕੀ ਹੈ। ਉਹ ਅਜੇ ਵੀ ਤਬਾਹ ਨਹੀਂ ਹੋਇਆ ਹੈ ਅਤੇ ਉਹ ਆਪਣੇ ਕਹਿਰ ਵਿੱਚ ਦ੍ਰਿੜ ਰਹਿੰਦਾ ਹੈ। ਦੁਸ਼ਮਣੀ ਉਦੋਂ ਤੱਕ ਨਹੀਂ ਰੁਕੇਗੀ ਜਦੋਂ ਤੱਕ ਪ੍ਰਭੂ ਯਿਸੂ ਮਸੀਹ ਦੁਬਾਰਾ ਨਹੀਂ ਆ ਜਾਂਦਾ। 1260 ਦਿਨਾਂ ਦੇ ਅੰਤ ਤੱਕ, 42 ਮਹੀਨਿਆਂ ਦੇ ਅੰਤ ਤੱਕ, ਸਮੇਂ ਦੇ ਅੰਤ ਤੱਕ। ਪਿਛਲੇ ਹਫ਼ਤੇ 12 ਬਾਬਾ 13 ਤੋਂ 17 ਵਿੱਚ ਅਸੀਂ ਦੁਸ਼ਟ ਨੂੰ ਵਾਰ ਵਾਰ ਪਰਮੇਸ਼ੁਰ ਦੇ ਲੋਕਾਂ ਦੇ ਮਗਰ ਆਉਂਦੇ ਦੇਖਿਆ ਸੀ ਅਤੇ ਫਿਰ ਵੀ ਪਰਮੇਸ਼ੁਰ ਦੇ ਲੋਕ ਆਖਿਰਕਾਰ ਮਸੀਹ ਵਿੱਚ ਸੁਰੱਖਿਅਤ ਹਨ ਅਤੇ ਠੀਕ ਠਾਕ ਹਨ। ਅਸੀਂ ਪਿਛਲੇ ਹਫ਼ਤੇ 12 ਤੋਂ ਦੇ 17 ਆਇਤ ਦੇ ਨਾਲ ਸਮਾਪਤ ਕੀਤਾ। ਫਿਰ ਅਜਗਰ ਜਿਹੜਾ ਕਿ ਸ਼ੈਤਾਨ ਆ ਔਰਤ ਨਾਲ ਗੁੱਸੇ ਹੋ ਗਿਆ ਅਤੇ ਉਸਦੀ ਬਾਕੀ ਔਲਾਦ ਨਾਲ ਜਿਹੜੇ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ ਅਤੇ ਯਿਸੂ ਦੀ ਗਵਾਹੀ ਨੂੰ ਮੰਨਦੇ ਹਨ ਉਹਨਾਂ ਨਾਲ ਯੁੱਧ ਕਰਨ ਲਈ ਚਲੇ ਗਏ ਅਤੇ ਉਹ ਸਮੁੰਦਰ ਦੀ ਰੇਤ ਉੱਤੇ ਖੜ੍ਹਾ ਸੀ। ਸ਼ੈਤਾਨ ਸਮੁੰਦਰ ਦੀ ਰੇਤ ਉੱਤੇ ਖੜ੍ਹਾ ਹੈ ਅਤੇ ਉਹ ਔਰਤ ਅਤੇ ਉਹ ਪਰਮੇਸ਼ੁਰ ਦੇ ਲੋਕਾਂ ਦੇ ਪਿੱਛੇ ਆ ਰਿਹਾ ਹੈ ਅਤੇ ਇਸ ਲਈ ਅਸੀਂ ਉਸ ਦੀਆਂ ਚਾਲਾਂ ਨੂੰ ਬਿਹਤਰ ਜਾਣਦੇ ਹਾਂ। ਅਸੀਂ ਬਿਹਤਰ ਸਮਝਦੇ ਹਾਂ ਕਿ ਸਾਡਾ ਦੁਸ਼ਮਣ ਕਿਵੇਂ ਕੰਮ ਕਰਦਾ ਹੈ। ਸਾਨੂੰ ਆਪਣੀ ਖੋਜ ਕਰਨ ਅਤੇ ਉਸ ਰਣਨੀਤਕ ਉਦੇਸ਼ਾਂ ਅਤੇ ਉਸਦੇ ਨਿਤਕ ਪਹੁੰਚਾਂ ਨੂੰ ਸਮਝਣ ਦੀ ਜ਼ਰੂਰਤ ਹੈ। ਸਾਨੂੰ ਇਹ ਸਵਾਲ ਪੁੱਛਣ ਦੀ ਲੋੜ ਆ ਕਿ ਸ਼ੈਤਾਨ ਚਰਚ ਦੇ ਵਿਰੁੱਧ ਜੰਗ ਕਿਵੇਂ ਕਰਦਾ ਆ, ਕਿਉਂਕਿ ਮੈਂ ਸੋਚਦਾ ਹਾਂ ਕਿ ਇਹ ਉਹ ਸਵਾਲ ਆ ਜੋ ਯਹੂਨਾ ਇਸ ਭਾਗ ਵਿੱਚ ਜਵਾਬ ਦੇ ਰਿਹਾ ਹੈ। ਸਹੀ ਹੋਣ ਲਈ ਪਰਮਾਤਮਾ ਇਸ ਦਰਸ਼ਨ ਨਾਲ ਸਵਾਲ ਦਾ ਜਵਾਬ ਦੇ ਰਿਹਾ ਜੋ ਉਸਨੇ ਯਹੂਨਾ ਨੂੰ ਦਿੱਤਾ ਸੀ। ਇਹਨਾਂ ਸੱਤ ਚਰਚਾਂ ਦੇ ਸੰਦਰਭ ਵਿੱਚ ਯਾਦ ਰੱਖੋ, ਜਿਸ ਲਈ ਇਹ ਪ੍ਰਕਾਸ਼ ਦੀ ਪੋਥੀ ਅਸਲ ਵਿੱਚ ਸੀ, ਉਹਨਾਂ ਚਿੱਠੀਆਂ ਨੂੰ ਯਾਦ ਰੱਖੋ ਜੋ ਉਹਨਾਂ ਨੂੰ ਅਧਿਆਇ 2 ਅਤੇ 3 ਵਿੱਚ ਲਿਖੇ ਗਏ ਸਨ। ਉਹਨਾਂ ਨੇ ਉਹਨਾਂ ਸਾਰੇ ਅੱਤਿਆਚਾਰ ਦੇ ਸੰਦਰਭ ਵਿੱਚ ਜੋ ਉਹਨਾਂ ਨੂੰ ਜਿੱਤਣ ਵਾਲੇ ਜਾਂ ਜਿੱਤਣ ਵਾਲੇ ਹੋਣ ਦਾ ਸਾਹਮਣਾ ਕਰ ਰਹੇ ਸਨ, ਉਹਨਾਂ ਨੂੰ ਜਿੱਤਣ ਜਾਂ ਜਿੱਤਣ ਦਾ ਮਤਲਬ ਹੈ ਕੀ ਮਤਲਬ ਸੀ ਉਹਨਾਂ ਦਾ? ਪਹਿਲਾ ਪਿਆਰ, ਅਫਸੋਸ, ਮੌਤ, ਸਮਰਨਾ, ਪਛਤਾਵਾ, ਪਰਗਮਮ, ਅਸਹਿਣਸ਼ੀਲਤਾ, ਤਿਆਤੀਰਾ, ਜਾਗਣਾ, ਸਾਡੀਸ, ਧੀਰਜ, ਫਿਲਡੈਲਫੀਆ, ਜ਼ੈਲ, ਲਵਡੇਸੀਆ। ਉਹਨਾਂ ਨੂੰ ਦੁਸ਼ਮਣ ਦੀਆਂ ਚਾਲਾਂ ਨੂੰ ਸਮਝਣ ਦੀ ਲੋੜ ਸੀ ਅਤੇ ਉਹਨਾਂ ਅਤੇ ਸਾਨੂੰ ਉਹਨਾਂ ਚਾਲਾਂ ਨੂੰ ਵੀ ਜਾਣਨ ਦੀ ਅਤੇ ਸਮਝਣ ਦੀ ਲੋੜ ਹੈ। ਇਸ ਲਈ ਆਓ ਇਸ ਸਵਾਲ 'ਤੇ ਵਿਚਾਰ ਕਰੀਏ, ਸ਼ੈਤਾਨ ਚਰਚ ਨਾਲ ਯੁੱਧ ਕਿਵੇਂ ਕਰਦਾ ਹੈ? ਮੈਨੂੰ ਲੱਗਦਾ ਹੈ ਕਿ ਇਹ ਉਹ ਸਵਾਲ ਹੈ ਜੋ ਇੱਥੇ ਸੰਬੋਧਿਤ ਕੀਤਾ ਜਾ ਰਿਹਾ ਹੈ ਜਾਂ ਬਾਈਬਲ ਦੇ ਵਿੱਚ ਇੱਥੇ ਜਿੱਦਾਂ ਜਵਾਬ ਦਿੱਤਾ ਜਾ ਰਿਹਾ ਹੈ। ਅਧਿਆਇ 13 ਬਾਰੇ ਕੁਝ ਸਮਝਣਾ ਮੁਸ਼ਕਲ ਹੈ। ਬਹੁਤ ਸਾਰੇ ਵੇਰਵਿਆਂ 'ਤੇ ਬਹਿਸ ਕੀਤੀ ਗਈ ਹੈ ਅਤੇ ਵਿਵਾਦ ਦਾ ਵਿਸ਼ਾ ਹੈ, ਪਰ ਮੈਂ ਸੋਚਦਾ ਹਾਂ ਕਿ ਜੇ ਅਸੀਂ ਪਿੱਛੇ ਖੜ੍ਹੇ ਹੋ ਕੇ ਅਧਿਆਇ ਨੂੰ ਸਮੁੱਚੇ ਤੌਰ 'ਤੇ ਵੇਖੀਏ ਤਾਂ ਅਰਥ ਵਾਜਬ ਤੌਰ 'ਤੇ ਸਪੱਸ਼ਟ ਹੈ। ਸ਼ੈਤਾਨ ਕਲੀਸੀਆ ਉੱਤੇ ਜੰਗ ਕਿਵੇਂ ਛੇੜਦਾ ਹੈ? ਸਭ ਤੋਂ ਪਹਿਲਾਂ ਧਿਆਨ ਦਿਓ, ਚਰਚ ਨੂੰ ਅਸਹਿਣਸ਼ੀਲ ਰਾਜ ਦੁਆਰਾ ਪਰੇਸ਼ਾਨ ਕੀਤਾ ਜਾਂਦਾ ਹੈ। ਸਭ ਤੋਂ ਪਹਿਲਾਂ ਜੋ ਅਸੀਂ ਅਧਿਆਇ 13 ਵਿੱਚ ਪਾਉਂਦੇ ਹਾਂ ਉਹ ਸਮੁੰਦਰ ਤੋਂ ਉਹ ਹੈ ਕਿ ਸਮੁੰਦਰ ਤੋਂ ਉੱਠਦਾ ਇੱਕ ਭਿਆਨਕ ਜਾਨਵਰ ਹੈ। ਆਓ ਪੜ੍ਹੀਏ ਜਿਹੜੀ ਆਇਤ 1 ਤੋਂ 3। ਅਤੇ ਮੈਂ ਇੱਕ ਦਰਿੰਦੇ ਨੂੰ ਸਮੁੰਦਰ ਵਿੱਚ ਉੱਠਦੇ ਵੇਖਿਆ ਜਿਸ ਦੇ 10 ਸਿੰਘ ਅਤੇ 7 ਸਿਰ ਹਨ। ਇਸ ਦੇ ਸਿੰਘਾਂ ਉੱਤੇ 10 ਮੁਕਟ ਸਨ ਅਤੇ ਉਸਦੇ ਸਿਰ ਉੱਤੇ ਕੁਫਰ ਦੇ ਨਾਮ ਸਨ। ਅਤੇ ਜਿਸ ਜਾਨਵਰ ਨੂੰ ਮੈਂ ਦੇਖਿਆ ਉਹ ਚਿੱਤੇ ਵਰਗਾ ਸੀ, ਉਸਦੇ ਪੈਰ ਰਸ਼ ਦੇ ਮੂੰਹ ਵਰਗੇ ਸਨ ਅਤੇ ਉਸਦਾ ਮੂੰਹ ਸ਼ੇਰ ਦੇ ਮੂੰਹ ਵਰਗਾ ਸੀ। ਅਤੇ ਇਸ ਨੂੰ ਅਜਗਰ ਨੇ ਆਪਣੀ ਸ਼ਕਤੀ ਅਤੇ ਆਪਣਾ ਸਿੰਘਾਸਣ ਅਤੇ ਮਹਾਨ ਅਧਿਕਾਰ ਦਿੱਤਾ। ਇਸ ਦੇ ਇੱਕ ਸਿਰ ਵਿੱਚ ਜਾਨਲੇਵਾ ਜ਼ਖਮ ਸੀ, ਪਰ ਉਹ ਦਾ ਘਾਤਕ ਜ਼ਖਮ ਠੀਕ ਹੋ ਗਿਆ ਅਤੇ ਸਾਰੀ ਧਰਤੀ ਹੈਰਾਨ ਹੋ ਗਈ ਜਦੋਂ ਉਹ ਦਰਿੰਦੇ ਦਾ ਪਿੱਛਾ ਕਰ ਰਹੇ ਸਨ। ਜਿਵੇਂ ਕਿ ਅਸੀਂ ਆਇਤਾਂ ਨੂੰ ਦੇਖਦੇ ਹਾਂ ਕਿ ਅਸੀਂ ਕੀ ਦੇਖਦੇ ਹਾਂ ਕਿ ਜਦੋਂ ਕਿ ਚਿੱਤਰ ਬਹੁਤ ਭਿਆਨਕ ਹੈ, ਇਸ ਵਿੱਚੋਂ ਕੁਝ ਪਹਿਲਾਂ ਵੇਖ ਚੁੱਕੇ ਹਾਂ ਕਿ ਇਸ ਪਹਿਲੇ ਜਾਨਵਰ ਦਾ ਵਰਣਨ 12:3 ਵਿੱਚ ਅਜਗਰ ਦੇ ਵਰਣਨ ਵਰਗਾ ਨਹੀਂ ਹੈ। ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਹ ਦਰਿੰਦਾ ਅਜਗਰ ਤੋਂ ਆਉਂਦਾ ਹੈ, ਸ਼ੈਤਾਨ ਤੋਂ ਆਉਂਦਾ ਹੈ ਅਤੇ ਸ਼ੈਤਾਨ ਦਾ ਅਧਿਕਾਰ ਰੱਖਦਾ ਹੈ। ਇਹ ਜਾਨਵਰ ਅਤੇ ਜਾਨਵਰ ਨੂੰ ਚੀਤੇ ਵਰਗਾ ਦੱਸਿਆ ਗਿਆ ਹੈ, ਰਿਛ ਦੇ ਪੈਰ ਅਤੇ ਸ਼ੇਰ ਵਰਗਾ ਮੂੰਹ। ਅਤੇ ਸ਼ੈਤਾਨ ਅਜਗਰ ਜਾਨਵਰ ਦੀ ਉਸ ਸ਼ਕਤੀ, ਉਸ ਸਿੰਘਾਸਣ ਅਤੇ ਮਹਾਨ ਅਧਿਕਾਰ ਜਿਹੜਾ ਆ ਉਸਨੂੰ ਦਿੱਤਾ ਗਿਆ ਆ ਉਸ ਦਰਿੰਦੇ ਨੂੰ। ਅਸੀਂ ਇਸ ਚੀਤੇ ਵਰਗਾ, ਰਿਛ ਵਰਗਾ, ਸ਼ੇਰ ਵਰਗਾ ਜੀ ਪਹਿਲਾਂ ਧਰਮ ਗ੍ਰੰਥ ਵਿੱਚ ਕਿਤੇ ਹੋਰ ਵੀ ਦੇਖਿਆ ਹੋਇਆ ਹੈ ਜਾਂ ਘੱਟੋ ਘੱਟ ਉਸਦੀ ਗੂੰਜ ਤੁਸੀਂ ਉਸ ਨੂੰ ਪੁਰਾਣੇ ਨੇਮ ਵਿੱਚ ਪਹਿਲਾਂ ਕਿੱਥੇ ਦੇਖਿਆ ਹੈ? ਦਾਨੀਅਲ ਉਹਦਾ 7 ਬਾਬ ਵਿੱਚ ਕੁਝ ਹੱਦ ਤੱਕ ਉਸਦਾ ਵਰਗਾ ਇੱਕ ਜਾਨਵਰ ਗਿਆ ਹੋ ਥੋੜ੍ਹਾ ਸਟੀਕ ਹੋਣ ਲਈ ਕਹਿ ਸਕਦੇ ਹਾਂ ਕਿ ਦਾਨੀਅਲ 7 ਵਿੱਚ ਅਸੀਂ ਇਹਨੂੰ ਦੇਖਦੇ ਹਾਂ। ਜਿਵੇਂ ਤੁਸੀਂ ਇਸਨੂੰ ਦੇਖਦੇ ਹੋ ਮੈਨੂੰ ਤੁਹਾਡੇ ਲਈ ਇਸ ਨੂੰ ਪੜ੍ਹਨ ਦਿਓ। ਅਤੇ 4 ਵੱਡੇ ਜਾਨਵਰ ਸਮੁੰਦਰ ਵਿੱਚੋਂ ਬਾਹਰ ਆਏ, ਇੱਕ ਦੂਜੇ ਤੋਂ ਵੱਖਰੇ। ਪਹਿਲਾਂ ਇੱਕ ਸ਼ੇਰ ਵਰਗਾ ਸੀ ਅਤੇ ਉਕਾਬਾ ਦੇ ਖੰਭਾਂ ਵਾਲਾ ਸੀ। ਫਿਰ ਜਦੋਂ ਮੈਂ ਦੇਖਿਆ ਕਿ ਉਹਦੇ ਖੰਭ ਲਾਹ ਦਿੱਤੇ ਗਏ ਅਤੇ ਇਸ ਨੂੰ ਜ਼ਮੀਨ ਤੋਂ ਉੱਚਾ ਕੀਤਾ ਗਿਆ ਅਤੇ ਇੱਕ ਆਦਮੀ ਵਾਂਗ 2 ਪੈਰਾਂ ਉੱਤੇ ਖੜ੍ਹਾ ਕੀਤਾ ਗਿਆ ਅਤੇ ਇੱਕ ਆਦਮੀ ਦਾ ਮਨ ਇਸ ਨੂੰ ਦਿੱਤਾ ਗਿਆ। ਅਤੇ ਵੇਖੋ ਇੱਕ ਹੋਰ ਜਾਨਵਰ, ਇੱਕ ਦੂਜਾ, ਇੱਕ ਰਿਛ ਵਰਗਾ ਇੱਕ ਪਾਸੇ ਖੜ੍ਹਾ ਕੀਤਾ ਗਿਆ। ਇਸ ਦੇ ਦੰਦਾਂ ਦੇ ਵਿਚਕਾਰ ਇਸ ਦੇ ਮੂੰਹ ਦੇ ਵਿੱਚ 3 ਪਸਲੀਆਂ ਹਨ ਅਤੇ ਕਿਹਾ ਗਿਆ ਕਿ ਉੱਠ, ਬਹੁਤ ਸਾਰਾ ਮਾਸ ਖਾ ਅਤੇ ਜਾ। ਇਸ ਤੋਂ ਬਾਅਦ ਮੈਂ ਦੇਖਿਆ ਇੱਕ ਹੋਰ ਚੀਤੇ ਵਰਗਾ ਜਿਸ ਦੀ ਪਿੱਠ ਉੱਤੇ ਇੱਕ ਪੰਛੀ ਦੇ ਚਾਰ ਖੰਭ ਸਨ ਅਤੇ ਜਾਨਵਰ ਦੇ ਚਾਰ ਸਿਰ ਸਨ ਅਤੇ ਉਸ ਨੂੰ ਰਾਜ ਦਿੱਤਾ ਗਿਆ ਸੀ। ਇਸ ਤੋਂ ਬਾਅਦ ਮੈਂ ਰਾਤ ਦੇ ਦਰਸ਼ਨਾਂ ਵਿੱਚ ਦੇਖਿਆ ਅਤੇ ਵੇਖੋ ਇੱਕ ਚੌਥਾ ਜਾਨਵਰ ਡਰਾਉਣਾ ਭਿਆਨਕ ਅਤੇ ਬਹੁਤ ਹੀ ਤਾਕਤਵਰ ਸੀ। ਇਸ ਦੇ ਬਹੁਤ ਵਧੀਆ ਲੋਹੇ ਦੇ ਦੰਦ ਸਨ। ਇਹ ਖਾ ਗਿਆ ਅਤੇ ਟੁਕੜਿਆਂ ਵਿੱਚ ਟੁੱਟ ਗਿਆ ਅਤੇ ਕੁਝ ਇਸ ਦੇ ਪੈਰਾਂ ਨਾਲ ਬਚਿਆ ਸੀ। ਉਸ ਉੱਤੇ ਮੋਹਰ ਲਗਾ ਦਿੱਤੀ ਗਈ ਸੀ। ਇਹ ਉਸ ਤੋਂ ਪਹਿਲਾਂ ਅਤੇ ਸਾਰੇ ਜਾਨਵਰਾਂ ਨਾਲੋਂ ਵੱਖਰਾ ਸੀ ਅਤੇ ਇਸਦੇ 10 ਸਿੰਘ ਸਨ। ਹਾਲਾਂਕਿ ਇਹ ਕਲਪਨਾ ਸਾਡੇ ਲਈ ਅਜੀਬ ਜਾਪਦੀ ਹੈ ਪਹਿਲੇ ਪਾਠਕ ਲਈ, ਜੋ ਬਿਨਾਂ ਸ਼ੱਕ ਆਪਣੇ ਪੁਰਾਣੇ ਨੇਮ ਵਿੱਚ ਸਾਡੇ ਨਾਲੋਂ ਬਿਹਤਰ ਜਾਣੂ ਸਨ। ਉਹ ਸਮਝ ਸਕਦੇ ਸਨ ਕਿ ਯਹੂਨਾ ਕੀ ਦੇਖ ਰਿਹਾ ਸੀ ਅਤੇ ਕੀ ਕਹਿ ਰਿਹਾ ਸੀ। ਪ੍ਰਕਾਸ਼ ਦੀ ਪੋਥੀ ਉਹਦਾ 13 ਬਾਪ ਦਾ ਇਹ ਦਰਿੰਦਾ ਦਾਨੀਅਲ 7 ਦੇ 4 ਦਰਿੰਦਿਆਂ ਦੇ ਸਮਾਨ ਹੈ ਅਤੇ ਅੱਗੇ ਦਾਨੀਅਲ 7 ਵਿੱਚ ਸਾਨੂੰ ਦੱਸਿਆ ਗਿਆ ਹੈ ਕਿ ਜਾਨਵਰ ਕੀ ਹੈ ਜਾਂ ਕੀ ਹਨ। ਦਾਨੀਅਲ 7 ਦੀ 17 ਬਾਪ ਆਇਤ ਵਿੱਚ ਲਿਖਿਆ, ਇਹ ਚਾਰ ਮਹਾਨ ਦਰਿੰਦੇ ਚਾਰ ਰਾਜੇ ਹਨ ਜੋ ਧਰਤੀ ਤੋਂ ਉੱਠਣਗੇ। ਉਹ ਰਾਜਸੀ ਰਾਜ ਹਨ, ਰਾਜ ਸੱਤਾ ਹਨ ਅਤੇ ਪਹਿਲੇ ਪਾਠਕ ਨੂੰ ਇਹ ਜਾਂ ਸਮਝਣ ਵਿੱਚ ਕੋਈ ਦਿੱਕਤ ਨਹੀਂ ਹੋਵੇਗੀ ਕਿ ਯਹੂਨਾ ਕੀ ਕਹਿ ਰਿਹਾ ਹੈ। ਉਹ ਇਹ ਪਛਾਣ ਲੈਣਗੇ ਕਿ ਇਹ ਪਹਿਲਾ ਦਰਿੰਦਾ ਉਸਦੇ ਮੁਕਟ ਅਤੇ ਸਿੰਘਾਸਣ ਅਤੇ ਸ਼ਕਤੀ ਨਾਲ ਅਸਹਿਣਸ਼ੀਲ ਰਾਜ ਹੈ ਅਤੇ ਉਹਨਾਂ ਦੇ ਮਾਮਲੇ ਵਿੱਚ ਰੋਮਨ ਸਾਮਰਾਜ ਨੂੰ ਕਿਹੜਾ ਆ ਅਸਹਿਣਸ਼ੀਲ ਰਾਜ ਕਿਹਾ ਗਿਆ। ਯਿਸੂ ਮਸੀਹ ਦੇ ਚਰਚ ਉੱਤੇ ਉਸ ਦੇ ਹਮਲੇ ਵਿੱਚ ਸ਼ੈਤਾਨ ਦੇ ਮੁੱਖ ਸਾਧਨਾਂ ਵਿੱਚੋਂ ਇੱਕ ਅਸਹਿਣਸ਼ੀਲ ਰਾਜ ਹੈ ਜੋ ਸ਼ਕਤੀਆਂ ਜੋ ਵੀ ਉੱਥੇ ਹੋਣ ਜਿਹੜੀਆਂ ਹੋਣਗੀਆਂ। ਦਾਨੀਅਲ ਦੇ ਚਾਰ ਜਾਨਵਰਾਂ ਵਿੱਚੋਂ ਇੱਕ ਜੋੜਨ ਵਿੱਚ ਇਹ ਇਸ ਤਰ੍ਹਾਂ ਹੈ ਜਿਵੇਂ ਕਿ ਯਹੂਨਾ ਕਹਿ ਰਿਹਾ ਹੈ ਕਿ ਰੋਮਨ ਸਾਮਰਾਜ ਇੰਨਾ ਸ਼ੈਤਾਨੀ ਅਤੇ ਭਿਆਨਕ ਸੀ ਕਿ ਇਸ ਵਿੱਚ ਆਪਣੇ ਆਪ ਵਿੱਚ ਦੁਸ਼ਟ ਸਾਮਰਾਜਾਂ ਦੇ ਸਾਰੇ ਭੈੜੇ ਦਹਿਸ਼ਤ ਸ਼ਾਮਿਲ ਸਨ ਜੋ ਇਸ ਤੋਂ ਪਹਿਲਾਂ ਝੱਲੀਆਂ ਸਨ। ਆਇਤ ਇੱਕ, ਇਸ ਦਰਿੰਦੇ ਦੇ ਸਿਰਾਂ 'ਤੇ ਕੁਫਰ ਦੇ ਨਾਮ ਸਨ। ਇਹ ਕਿਹਾ ਗਿਆ ਸੀ ਕਿ ਸਮਰਾਟ ਡੋਮੀਟੀਅਨ ਨੇ ਸਾਡਾ ਪ੍ਰਭੂ ਅਤੇ ਪਰਮਾਤਮਾ ਵਜੋਂ ਸੰਬੋਧਿਤ ਕੀਤੇ ਜਾਣ ਦੀ ਮੰਗ ਕੀਤੀ ਸੀ ਅਤੇ ਤੁਸੀਂ ਰੋਮ ਵਿੱਚ ਕਿਸੇ ਵੀ ਚੀਜ਼ ਦੀ ਪੂਜਾ ਕਰ ਸਕਦੇ ਹੋ ਜਦੋਂ ਤੱਕ ਤੁਸੀਂ ਸਮਰਾਟ ਦੀ ਪੂਜਾ ਕਰਦੇ ਆ ਅਤੇ ਵਫ਼ਾਦਾਰ ਈਸਾਈ ਕਦੇ ਵੀ ਅਜਿਹਾ ਨਹੀਂ ਕਰ ਸਕਦੇ ਸਨ। ਤੀਸਰੀ ਆਇਤ ਜਾਪਦਾ ਸੀ ਕਿ ਦਰਿੰਦੇ ਨੂੰ ਇਸ ਦੇ ਇੱਕ ਸਿਰ ਉੱਤੇ ਇੱਕ ਜਾਨਲੇਵਾ ਜ਼ਖਮ ਲੱਗਾ ਹੈ ਪਰ ਇਹ ਠੀਕ ਹੋ ਗਿਆ ਅਤੇ ਸਾਰੀ ਧਰਤੀ ਹੈਰਾਨ ਹੋ ਗਈ ਕਿ ਜਦੋਂ ਉਹ ਜਾਨਵਰ ਦਾ ਪਿੱਛਾ ਕਰਦੇ ਸਨ। ਇਸ ਦਾ ਮਤਲਬ ਹੈ ਕਿ ਇਸ ਲਈ ਵੱਖ ਵੱਖ ਸੁਝਾਅ ਹਨ। ਕੁਝ ਸੋਚਦੇ ਹਨ ਕਿ ਇਹ ਨੀਰੋ ਨੂੰ ਦਰਸਾਉਂਦਾ ਹੈ ਜਿਸ ਨੇ ਖੁਦ ਖੁਸ਼ੀ ਕੀਤੀ ਸੀ, ਪਰ ਲੰਬੇ ਸਮੇਂ ਤੋਂ ਇਹ ਸੋਚਿਆ ਜਾਂਦਾ ਸੀ ਕਿ ਉਹ ਵਾਪਸ ਜਾਣ ਲਈ ਲੁਕਿਆ ਹੋਇਆ ਹੈ ਸੀ। ਦੂਸਰੇ ਸੋਚਦੇ ਹਨ ਕਿ ਇਹ ਰੋਮਨ ਸਾਮਰਾਜ ਦੀ ਵਿਸਫੋਟਕ ਸ਼ਕਤੀ ਨੂੰ ਦਰਸਾਉਂਦਾ ਹੈ। ਇੱਥੋਂ ਤੱਕ ਕਿ ਜਦੋਂ ਇਹ ਕਮਜ਼ੋਰ ਅਤੇ ਅਸਥਿਰ ਜਾਪਦਾ ਹੈ ਇਹ ਹਮੇਸ਼ਾ ਠੀਕ ਅਤੇ ਮਜ਼ਬੂਤ ਹੁੰਦਾ ਹੈ। ਦੂਸਰੇ ਸੋਚਦੇ ਹਨ ਕਿ ਇਹ ਅਧਿਆਏ 5 ਵਿਚਲੇ ਸੱਚੇ ਲੇਲੇ ਦੇ ਸਮਾਂਤਰ ਹੈ ਜੋ ਮਾਰਿਆ ਗਿਆ ਸੀ। ਹਾਲਾਂਕਿ ਉਹ ਵਿਗਿਆਪਨ ਖੜ੍ਹਾ ਸੀ ਅਤੇ ਅਜੇ ਵੀ ਦੂਸਰੇ ਇਸ ਨੂੰ ਅਸਹਿਣਸ਼ੀਲ ਰਾਜ ਸ਼ਕਤੀ ਦੀ ਨਿਰੰਤਰ ਪੁਨਰ ਖੋਜ ਵਜੋਂ ਦੇਖਦੇ ਹਨ। ਇਹ ਬਸ ਆਉਂਦਾ ਰਹਿੰਦਾ ਹੈ। ਇਸ ਲਈ ਪਹਿਲੇ ਪਾਠਕਾਂ ਲਈ ਦਰਿੰਦਾ ਰੋਮਨ ਸਾਮਰਾਜ ਦੇ ਰੂਪ ਵਿੱਚ ਬਿਨਾਂ ਸ਼ੱਕ ਅਸਹਿਣਸ਼ੀਲ ਰਾਜ ਸ਼ਕਤੀ ਸੀ। ਹੁਣ ਜਦੋਂ ਕਿ ਰੋਮਨ ਸਾਮਰਾਜ ਨਹੀਂ ਰਿਹਾ, ਅਸਹਿਣਸ਼ੀਲ ਰਾਜ ਸ਼ਕਤੀ ਨੇ ਕਦੇ ਵੀ ਵਿਸ਼ਵ ਦ੍ਰਿਸ਼ ਨੂੰ ਨਹੀਂ ਛੱਡਿਆ। ਮੂਲ ਪੱਧਰ 'ਤੇ ਰਾਜ ਪਰਮਾਤਮਾ ਵੱਲੋਂ ਇੱਕ ਤੋਹਫ਼ਾ ਹੈ ਅਤੇ ਪਰਮਾਤਮਾ ਤੋਂ ਇਲਾਵਾ ਕੋਈ ਅਧਿਕਾਰ ਨਹੀਂ ਹੈ ਕਿਸੇ ਨੂੰ, ਕਿ ਜਿਵੇਂ ਕਿ ਸਾਰੇ ਰੋਮੀਆਂ 13 ਵਿੱਚ ਵੇਖਦੇ ਹਾਂ। ਇਹ ਪਰਮਾਤਮਾ ਹੀ ਸੀ ਜਿਸ ਨੇ ਸਾਨੂੰ ਮਨੁੱਖੀ ਸਰਕਾਰ ਦੀ ਸੰਸਥਾ ਦਿੱਤੀ, ਪਰ ਸ਼ੈਤਾਨ ਉਸ ਚੀਜ਼ ਨੂੰ ਲੈਂਦਾ ਹੈ ਅਤੇ ਮਨੁੱਖਤਾ ਦੇ ਭਲੇ ਲਈ ਬਣਾਇਆ ਗਿਆ ਸੀ ਜੋ ਮਨੁੱਖਤਾ ਦੇ ਭਲੇ ਲਈ ਸੀ ਉਸਨੂੰ ਉਹ ਵਿਗਾੜਦਾ ਹੈ। ਇਹ ਉਸਨੂੰ ਵਿਗਾੜਦਾ ਹੈ ਅਤੇ ਉਸਨੂੰ ਹਥਿਆਰ ਵਜੋਂ ਇਸਤੇਮਾਲ ਕਰਦਾ ਆ। ਉਸ ਚੀਜ਼ ਨੂੰ ਵਿਗਾੜ ਦਿੰਦਾ ਹੈ ਜੋ ਚੰਗਾ ਹੋਣ ਲਈ ਦਮਨ ਦੇ ਸਾਧਨ ਵਜੋਂ ਦਿੱਤਾ ਗਿਆ ਸੀ। ਮਾਈਕਲ ਵਿਕਲੋਕ ਕਹਿੰਦਾ ਹੈ, ਰੱਬ ਦੀ ਮਰਜ਼ੀ ਹੈ ਕਿ ਕਾਨੂੰਨ ਅਤੇ ਵਿਵਸਥਾ ਹੋਣੀ ਚਾਹੀਦੀ ਹੈ। ਇਹ ਸ਼ੈਤਾਨ ਦੀ ਪ੍ਰਾਪਤੀ ਹੈ ਕਿ ਇੱਥੇ ਅਕਸਰ ਬੁਰਾ ਕਾਨੂੰਨ ਅਤੇ ਜ਼ਾਲਮ ਵਿਵਸਥਾ ਹੋਣੀ ਚਾਹੀਦੀ ਹੈ। ਉਹ ਰਾਜ ਦੇ ਮੂੰਹ ਵਿੱਚ ਕੁਫਰ ਪਾਉਂਦਾ ਹੈ ਅਤੇ ਤਾਂ ਜੋ ਇਹ ਆਪਣੀ ਪ੍ਰਜਾ ਜਿਹੜੀ ਆਪਣੀ ਪ੍ਰਜਾ ਤੋਂ ਪੂਰੀ ਬਿਨਾਂ ਸ਼ਬਦ ਜਿਹੜੀ ਆ ਵਫਾਦਾਰੀ ਨਾਲ ਕੀ ਆ ਪੂਜਾ ਕਰਵਾ ਸਕੇ ਅਤੇ ਇਹ ਐਲਾਨ ਕਰ ਸਕੇ ਕਿ ਮੈਂ ਰੱਬ ਦਾ ਐਲਾਨ ਕਰ ਜਿਹੜਾ ਆ ਕਰਦਾ ਆ ਕਿ ਮੈਂ ਹੀ ਰੱਬ ਆ। ਅੱਜ ਦੁਨੀਆਂ ਵਿੱਚ ਇੱਦਾਂ ਇਹ ਜ਼ਾਲਮ ਰਾਜ ਦੀਆਂ ਕਈ ਮਿਸਾਲਾਂ ਹਨ। ਤੁਸੀਂ ਸ਼ਾਇਦ ਉੱਤਰੀ ਕੋਰੀਆ ਬਾਰੇ ਸੋਚੋ ਜਿੱਥੇ ਉਸਦੇ ਤਾਨਾਸ਼ਾਹ ਦੀ ਮੂਲ ਜਿਹੜੀ ਆ ਤਾਂ ਜਿਹੜਾ ਕੋਰੀਆ ਦਾ ਰਾਜਾ ਆ ਜਾਂ ਉਹਦੀ ਪੂਜਾ ਹੁੰਦੀ ਹੈ ਅਤੇ ਉਹਦੀ ਪੂਜਾ ਜਿਹੜੀ ਅਮਲੀ ਤੌਰ 'ਤੇ ਜ਼ਰੂਰੀ ਆ ਅਤੇ ਮਸੀਹਾ ਨੂੰ ਉੱਥੇ ਕੀ ਆ ਮੌਤ ਦਾ ਸਾਹਮਣਾ ਕਰਨਾ ਪੈਂਦਾ ਆ। ਤੁਸੀਂ ਇਰਾਨ ਦੇ ਇਸਲਾਮੀ ਗਣਰਾਜ ਬਾਰੇ ਸੋਚ ਸਕਦੇ ਹੋ ਜਿੱਥੋਂ ਤੱਕ ਉਹ ਮੁੱਲਾਂ ਨੂੰ ਉੱਚਾ ਚੁੱਕਣ ਲਈ ਤਿਆਰ ਨਹੀਂ ਹੁੰਦੇ, ਜਨਤਾ ਨੂੰ ਆਜ਼ਾਦੀ ਤੋਂ ਇਨਕਾਰ ਕਰਨਾ ਅਤੇ ਖਾਸ ਤੌਰ 'ਤੇ ਈਸਾਈਅਤ ਨੂੰ ਦਬਾਉਣਾ ਉੱਥੇ ਚੰਗਾ ਸਮਝਿਆ ਜਾਂਦਾ। ਤੁਸੀਂ 20ਵੀਂ ਸਦੀ ਵਿੱਚ ਯੂਰਪ ਦੇ ਬਹੁਤ ਸਾਰੇ ਹਿੱਸੇ ਵਿੱਚ ਕਮਿਊਨਿਜ਼ਮ ਦੇ ਭਿਆਨਕ ਪ੍ਰਭਾਵ ਬਾਰੇ ਸੋਚ ਸਕਦੇ ਹੋ। ਅਜੋਕੇ ਸਮੇਂ ਵਿੱਚ ਇਹ ਇਸ ਦੀ ਪੁਨਰ ਖੋਜ ਅਤੇ ਮੁੜ ਪ੍ਰਸਿੱਧੀ ਬੜੀ ਹੈਰਾਨੀ ਦੀ ਗੱਲ ਆ। ਤੁਸੀਂ ਦੇਸ਼ ਭਗਤੀ ਦੇ ਝੰਡੇ ਲਹਿਰਾਉਣ ਬਾਰੇ ਸੋਚ ਸਕਦੇ ਹੋ ਜੋ ਰਾਸ਼ਟਰ ਰਾਜ ਨੂੰ ਖੁਦ ਰੱਬ ਤੋਂ ਉੱਚਾ ਕਰਦਾ ਜਾਪਦਾ ਹੈ, ਜਾਂ ਸ਼ਾਇਦ ਤੁਸੀਂ ਉਸ ਵਿਸ਼ਾਲ ਨਿਗਰਾਨੀ ਸਮਾਜ ਅਤੇ ਸਮਾਜਿਕ ਕ੍ਰੈਡਿਟ ਪ੍ਰਣਾਲੀ 'ਤੇ ਵਿਚਾਰ ਕਰੋਗੇ ਜੋ ਵਿਸ਼ਵ ਮਹਾਂਸ਼ਕਤੀ ਚੀਨ ਨੇ ਆਪਣੀ ਜਨਤਾ ਦੇ ਨਿਯੰਤਰਣ ਲਈ ਬਣਾਈ ਹੈ। ਪਰ ਅਸੀਂ ਮੂਰਖ ਹੋਵਾਂਗੇ ਕਿ ਅਸੀਂ ਆਪਣੀ ਜ਼ਮੀਰ ਵਿੱਚ ਕੁਝ ਤਬਦੀਲੀਆਂ ਵੱਲ ਧਿਆਨ ਨਾ ਦਈਏ ਜਿੱਥੇ ਸਾਡੀ ਆਪਣੀ ਜਿਹੀ ਧਰਤੀ ਉੱਥੇ ਕੀ ਹੋ ਰਿਹਾ, ਜਿੱਥੇ ਜਿਹੜੀ ਹੈ ਜਿਣਸੀ ਸੈਕਸ਼ੁਅਲ ਅਨੈਤਿਕਤਾ ਨੂੰ ਉੱਚਾ ਕੀਤਾ ਜਾਂਦਾ ਅਤੇ ਰਾਜ ਪੱਧਰ 'ਤੇ ਇਸ ਨੂੰ ਮਨਾਇਆ ਜਾਂਦਾ ਆ। ਜਿਣਸੀ ਵਿਕਲਪਾਂ ਦੀ ਆਲੋਚਨਾ ਅਪਰਾਧਿਕ ਦੋਸ਼ਾਂ ਦਾ ਕਾਰਨ ਬਣ ਜਾਂਦੀ ਹੈ, ਜਿੱਥੇ ਇਹ ਕਹਿਣਾ ਕਿ ਕਿਸੇ ਔਰਤ ਦਾ ਲਿੰਗ ਨਹੀਂ ਹੋ ਸਕਦਾ ਅਤੇ ਕਿਸੇ ਮਰਦ ਦਾ ਗਰਭ ਨਹੀਂ ਹੋ ਸਕਦਾ ਨਫ਼ਰਤ ਭਰੇ ਭਾਸ਼ਣ ਦਾ ਦੋਸ਼ ਲੱਗ ਸਕਦਾ ਆ। ਜਿੱਥੇ ਕਿਸੇ ਨੂੰ ਉਹਨਾਂ ਦੇ ਜਿਣਸੀ ਅਭਿਆਸਾਂ ਵਿੱਚ ਤਬਦੀਲੀਆਂ ਕਰਨ ਬਾਰੇ ਵਿਚਾਰ ਕਰਨ ਲਈ ਉਤਸ਼ਾਹਿਤ ਕਰਨਾ ਪਰਿਵਰਤਨ ਥੈਰੇਪੀ ਕਾਨੂੰਨ ਦੇ ਤਹਿਤ ਅਪਰਾਧ ਮੰਨਿਆ ਜਾ ਸਕਦਾ ਹੈ। ਇੱਥੋਂ ਤੱਕ ਕਿ ਕਿਸੇ ਲਈ ਪ੍ਰਾਰਥਨਾ ਕਰਨਾ ਵੀ ਅਪਰਾਧ ਮੰਨਿਆ ਜਾਂਦਾ ਹੈ। ਜਿੱਥੇ ਜਨਮ ਤੱਕ ਗਰਭਪਾਤ ਲਈ ਪ੍ਰਚਾਰਕਾਂ ਨੂੰ ਅਧਿਕਾਰ ਅਤੇ ਆਜ਼ਾਦੀ ਦੇ ਚੈਂਪੀਅਨ ਵਜੋਂ ਦੇਖਿਆ ਜਾਂਦਾ ਹੈ ਅਤੇ ਕੁੱਖ ਵਿੱਚ ਮਾਰੇ ਜਾ ਰਹੇ ਬੇਸਹਾਰਾ ਬੱਚਿਆਂ ਲਈ ਬੋਲਣ ਵਾਲਿਆਂ ਨੂੰ ਨਿਯਮਿਤ ਰੂਪ ਵਿੱਚ ਜਿਹੜਾ ਆ ਉਹਨਾਂ ਨੂੰ ਭੂਤ ਸਮਝਿਆ ਜਾਂਦਾ ਹੈ। ਜਿੱਥੇ ਬੇਦਖਲੀ ਜ਼ੋਨ ਬਣਾਏ ਗਏ ਹਨ ਜਿਵੇਂ ਕਿ ਇਹਨਾਂ ਖੇਤਰਾਂ ਵਿੱਚ ਚੁੱਪ ਪ੍ਰਾਰਥਨਾ ਗ੍ਰਿਫਤਾਰੀ ਦਾ ਕਾਰਨ ਬਣ ਸਕਦੀ ਹੈ। ਇਹ ਸਾਡੇ ਸਮਾਜ ਦੇ ਅੰਦਰ ਮਹੱਤਵਪੂਰਨ ਤਬਦੀਲੀਆਂ ਹਨ ਅਤੇ ਆਮ ਦਿਸ਼ਾ ਉਹਨਾਂ ਲੋਕਾਂ ਲਈ ਅਸਹਿਣਸ਼ੀਲਤਾ ਹੈ ਜੋ ਪਰਮੇਸ਼ੁਰ ਦੇ ਵਚਨ ਨੂੰ ਫੜਦੇ ਹਨ ਜਾਂ ਸਿੱਖਦੇ ਹਨ। ਆਇਤ 5-8 ਅਤੇ ਦਰਿੰਦੇ ਨੂੰ ਹੰਕਾਰੀ ਅਤੇ ਕੁਫਰ ਬੋਲਣ ਵਾਲਾ ਮੂੰਹ ਦਿੱਤਾ ਗਿਆ ਸੀ ਅਤੇ ਇਸ ਨੂੰ 42 ਮਹੀਨਿਆਂ ਲਈ ਅਧਿਕਾਰ ਵਰਤਣ ਦੀ ਇਜਾਜ਼ਤ ਦਿੱਤੀ ਗਈ ਸੀ। ਇਸ ਨੇ ਪਰਮੇਸ਼ੁਰ ਦੇ ਵਿਰੁੱਧ ਕੁਫਰ ਬੋਲਣ ਲਈ ਆਪਣਾ ਮੂੰਹ ਖੋਲ੍ਹਿਆ ਅਤੇ ਉਸਦੇ ਨਾਮ ਅਤੇ ਉਸਦੇ ਨਿਵਾਸ ਅਰਥਾਤ ਸਵਰਗ ਵਿੱਚ ਰਹਿਣ ਵਾਲਿਆਂ ਦੀ ਨਿੰਦਿਆ ਕੀਤੀ। ਇਸ ਨੂੰ ਸੰਤਾਂ ਨਾਲ ਯੁੱਧ ਕਰਨ ਅਤੇ ਉਹਨਾਂ ਨੂੰ ਜਿੱਤਣ ਦੀ ਇਜਾਜ਼ਤ ਵੀ ਦਿੱਤੀ ਗਈ ਸੀ। ਸੰਸਾਰ ਦੀ ਨੀਂਹ ਤੋਂ ਪਹਿਲਾਂ ਲੇਲੇ ਦੇ ਜੀਵਨ ਦੀ ਪੋਥੀ ਵਿੱਚ ਲਿਖਿਆ ਗਿਆ ਸੀ ਜੋ ਮਾਰਿਆ ਗਿਆ ਸੀ। ਇਹ ਪਹਿਲਾ ਜਾਨਵਰ ਅਸਹਿਣਸ਼ੀਲ ਰਾਜ ਆਪਣੀ ਤਰੱਕੀ ਦੇ ਮਾਣ ਵਾਲੇ ਸ਼ਬਦ ਬੋਲਦਾ ਹੈ। ਪ੍ਰਭੂ ਦੇ ਵਿਰੁੱਧ ਆਪਣੀ ਨਿੰਦਿਆ ਕਰਦਾ ਹੈ, ਪਰ ਇਹ ਸਮਾਂ ਸੀਮਿਤ ਹੈ, 42 ਮਹੀਨੇ। ਪ੍ਰਭੂ ਯਿਸੂ ਮਸੀਹ ਦੇ ਪਹਿਲੇ ਅਤੇ ਦੂਜੇ ਆਗਮਨ ਦੇ ਵਿਚਕਾਰ ਅਸਹਿਣਸ਼ੀਲ ਅਵਸਥਾ, ਪਹਿਲਾ ਜਾਨਵਰ ਸੰਤਾਂ ਨਾਲ ਯੁੱਧ ਕਰੇਗਾ ਅਤੇ ਇਹ ਕਬੀਲੇ, ਲੋਕ, ਭਾਸ਼ਾ ਅਤੇ ਕੌਮਾਂ ਵਿੱਚ ਅਧਿਕਾਰ ਰੱਖਦਾ ਹੈ, ਅਤੇ ਜਿਨ੍ਹਾਂ ਦੇ ਨਾਮ ਕਿਤਾਬ ਵਿੱਚ ਨਹੀਂ ਲਿਖੇ ਗਏ ਉਹ ਇਸ ਦੀ ਪੂਜਾ ਕਰਨਗੇ ਅਤੇ ਇਸ ਨੂੰ ਮਨਾਉਣਗੇ ਅਤੇ ਇਸ 'ਤੇ ਮਾਣ ਕਰਨਗੇ, ਅਤੇ ਮਸੀਹਾ ਲਈ ਇੱਕ ਪ੍ਰਭਾਵ ਹੋਵੇਗਾ। ਦਾ ਵਰਸਾ ਆਇਤ 10, ਜੇਕਰ ਉਹਨਾਂ ਨੂੰ ਬੰਦੀ ਬਣਾਇਆ ਜਾਂਦਾ ਹੈ ਤਾਂ ਉਹ ਉਹਨਾਂ ਨੂੰ ਬੰਦੀ ਬਣਾ ਲਿਆ ਜਾਵੇਗਾ, ਜੇ ਤਲਵਾਰ ਨਾਲ ਮਾਰਨਾ ਤਾਂ ਫਿਰ ਉਹਨਾਂ ਨੂੰ ਤਲਵਾਰ ਨਾਲ ਮਾਰਿਆ ਜਾਵੇਗਾ। ਇਸ ਮਿਆਦ ਦੇ ਦੌਰਾਨ ਜਿਵੇਂ ਕਿ ਦੁਸ਼ਟ ਆਪਣੇ ਜਾਨਵਰ ਨੂੰ ਚਰਚ ਨੂੰ ਪਰੇਸ਼ਾਨ ਕਰਨ ਲਈ ਤਾਕਤ ਦਿੰਦਾ ਹੈ, ਸੰਤਾਂ ਦੇ ਧੀਰਜ ਅਤੇ ਵਿਸ਼ਵਾਸ ਦੇ ਲਈ ਇੱਕ ਬੁਲਾਹਟ ਹੈ, ਕੌਲ ਹੈ। 10 ਆਇਤ, ਜ਼ੁਲਮ ਦਾ ਸਾਹਮਣਾ ਕਰਦੇ ਹੋਏ ਦੁੱਖਾਂ ਦੇ ਬਾਵਜੂਦ ਇਸ ਗਿਆਨ ਵਿੱਚ ਸੁਰੱਖਿਅਤ ਰਹੋ ਕਿ ਮਸੀਹ ਤੁਹਾਡੇ ਲਈ ਹੈ। ਹੁਣ ਜਦੋਂ ਕਿ ਪਹਿਲੇ ਪਾਠਕਾਂ ਲਈ ਇੱਕ ਦਰਿੰਦਾ ਰੋਮ ਹੈ ਅਤੇ ਉਦੋਂ ਤੱਕ ਲੈ ਕੇ ਹੁਣ ਤੱਕ ਇਹ ਦਰਿੰਦਾ ਅਸਹਿਣਸ਼ੀਲ ਰਾਜ ਸ਼ਕਤੀ ਦੇ ਰੂਪ ਦੇ ਕਈ ਰੂਪ ਧਾਰਨ ਕਰ ਚੁੱਕਾ ਹੈ, ਮੈਨੂੰ ਸ਼ੱਕ ਹੈ ਕਿ ਜਿਵੇਂ ਜਿਵੇਂ ਅਸੀਂ ਪ੍ਰਭੂ ਯਿਸੂ ਮਸੀਹ ਦੀ ਵਾਪਸੀ ਵੱਲ ਵੱਧਦੇ ਹਾਂ ਜਾਂ ਨੇੜੇ ਜਾਂਦੇ ਹਾਂ, ਸਾਨੂੰ ਦੁਨੀਆਂ ਭਰ ਵਿੱਚ ਰਾਜ ਦੀ ਅਸਹਿਣਸ਼ੀਲਤਾ ਦੀ ਤੀਬਰਤਾ ਦੀ ਉਮੀਦ ਕਰਨੀ ਚਾਹੀਦੀ ਹੈ। ਮਤਲਬ ਕਿ ਇਹ ਜਿਹੜੀ ਗੱਲ ਆ ਖੁਦਾਵੰਦ ਦੇ ਲੋਕਾਂ ਨੂੰ ਸਤਾਉਣ ਦੀ ਗੱਲ, ਇਹ ਵਧੇਗੀ। ਅੱਜ ਸੰਸਾਰ ਵਿੱਚ ਮਸੀਹੀ ਹੋਣ ਦੇ ਨਾਤੇ ਸਾਨੂੰ ਰਾਜ ਲਈ ਇੱਕ ਸੰਜੀਦਾ ਪਹੁੰਚ ਦੀ ਲੋੜ ਹੈ। ਸਾਨੂੰ ਪਰਮੇਸ਼ੁਰ ਪਰਮਾਤਮਾ ਦੁਆਰਾ ਦਿੱਤੇ ਗਏ ਪ੍ਰਬੰਧਕੀ ਅਧਿਕਾਰ ਵਜੋਂ ਇਸਦਾ ਧੰਨਵਾਦ ਕਰਨਾ ਚਾਹੀਦਾ ਹੈ ਅਤੇ ਇਸ ਦੇ ਅਧੀਨ ਹੋਵੋ, ਕਿਉਂਕਿ ਇਸ ਦੀਆਂ ਮੰਗਾਂ ਪਰਮੇਸ਼ੁਰ ਦੇ ਵਚਨ ਨਾਲ ਟਕਰਾਅ ਨਹੀਂ ਕਰਦੀਆਂ। ਪਰ ਸਾਨੂੰ ਇਸ ਤੋਂ ਵੀ ਸੁਚੇਤ ਰਹਿਣਾ ਚਾਹੀਦਾ ਹੈ ਕਿ ਜਿੱਥੇ ਅਸੀਂ ਇਸ ਨੂੰ ਅਸਹਿਣਸ਼ੀਲ ਤਰੀਕੇ ਨਾਲ ਆਪਣੀ ਸ਼ਕਤੀ ਨੂੰ ਚਲਾਉਂਦੇ ਦੇਖਦੇ ਹਾਂ, ਕਿਉਂਕਿ ਇਹ ਜਾਨਵਰ ਦੇ ਇਸ ਪ੍ਰਭਾਵ ਦਾ ਸਬੂਤ ਹੈ। ਸ਼ੈਤਾਨ ਚਰਚ ਉੱਤੇ ਆਪਣੀ ਲੜਾਈ ਕਿਵੇਂ ਛੇੜਦਾ ਹੈ? ਉਹ ਇਸ ਨੂੰ ਅਸਹਿਣਸ਼ੀਲ ਰਾਜ ਦੁਆਰਾ ਚਰਚ ਨੂੰ ਪਰੇਸ਼ਾਨ ਕਰਦਾ ਹੈ, ਅਤੇ ਇਸ ਤੋਂ ਵੱਧ ਜਿਵੇਂ ਕਿ ਅੰਤਮ ਦਿਨ ਦੇ ਨੇੜੇ ਆ ਰਿਹਾ ਹੈ ਚਰਚ ਨੂੰ ਅਸਹਿਣਸ਼ੀਲ ਰਾਜ ਦੁਆਰਾ ਪਰੇਸ਼ਾਨ ਕੀਤਾ ਜਾਂਦਾ ਹੈ। ਚਲੋ ਆਇਤ 11 ਅਤੇ ਦੂਜੇ ਜਾਨਵਰ ਵੱਲ ਚੱਲੀਏ ਅਤੇ ਧਿਆਨ ਦਈਏ ਕਿ ਚਰਚ ਨੂੰ ਝੂਠੇ ਧਰਮ ਦੁਆਰਾ ਕਮਜ਼ੋਰ ਕੀਤਾ ਗਿਆ ਹੈ। ਆਇਤ 11 ਤੋਂ ਸਾਡੇ ਕੋਲ ਇੱਕ ਦੂਸਰਾ ਜਾਨਵਰ ਸੀਨ 'ਤੇ ਦਿਖਾਈ ਦਿੰਦਾ ਹੈ। ਜਦੋਂ ਪਹਿਲਾ ਜਾਨਵਰ ਸਮੁੰਦਰ ਵਿੱਚੋਂ ਨਿਕਲਿਆ, ਇਹ ਦੂਜਾ ਜਾਨਵਰ ਧਰਤੀ ਤੋਂ ਉੱਠਿਆ। ਉਹ ਪਹਿਲੇ ਜਾਨਵਰ ਤੋਂ ਬਹੁਤ ਵੱਖਰਾ ਦਿਖਾਈ ਦਿੰਦਾ ਹੈ। ਆਇਤ 11, ਉਸ ਦੇ ਇੱਕ ਲੇਲੇ ਵਾਂਗ ਦੋ ਸਿੰਘ ਹਨ, ਪਰ ਸਾਵਧਾਨ ਰਹੋ, ਇਹ ਲੇਲਾ ਨਹੀਂ ਹੈ। ਇਸਦਾ 5 ਦੇ ਲੇਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਕਿਉਂਕਿ ਇਹ ਲੇਲਾ ਅਜਗਰ ਵਾਂਗ ਬੋਲਦਾ ਸੀ। ਇਹ ਸ਼ੈਤਾਨੀ ਤੌਰ 'ਤੇ ਪ੍ਰੇਰਿਤ ਲੇਲਾ ਹੈ। ਇਸ ਨਕਲੀ ਲੇਲੇ ਦੇ ਕੰਮਾਂ ਦੀ ਵਿਆਖਿਆ ਆਇਤ 12 ਵਿੱਚ ਕੀਤੀ ਗਈ ਹੈ। ਇਹ ਪਹਿਲੇ ਜਾਨਵਰ ਅਸਹਿਣਸ਼ੀਲ ਰਾਜ ਸ਼ਕਤੀ ਦੇ ਅਧਿਕਾਰ ਦੀ ਵਰਤੋਂ ਕਰਦਾ ਹੈ ਅਤੇ ਇਸਦਾ ਕੰਮ ਧਰਤੀ ਅਤੇ ਇਸਦੇ ਨਿਵਾਸੀਆਂ ਨੂੰ ਪਹਿਲੇ ਜਾਨਵਰ ਦੀ ਪੂਜਾ ਕਰਨਾ ਹੈ। ਇਸ ਦੂਜੇ ਜਾਨਵਰ ਦਾ ਇੱਕ ਧਾਰਮਿਕ ਉਦੇਸ਼ ਹੈ, ਉਸਦਾ ਕੰਮ ਲੋਕਾਂ ਨੂੰ ਭਗਤੀ ਵੱਲ ਲੈ ਜਾਣਾ ਹੈ। ਹਾਲਾਂਕਿ ਉਹ ਲੋਕਾਂ ਨੂੰ ਇੱਕ ਸੱਚੇ ਪਰਮੇਸ਼ੁਰ ਦੀ ਨਹੀਂ, ਸਗੋਂ ਪਹਿਲੇ ਜਾਨਵਰ ਦੀ ਉਪਾਸਨਾ ਕਰਨ ਲਈ ਅਗਵਾਈ ਕਰਦਾ ਹੈ। ਇਸ ਦੂਜੇ ਜਾਨਵਰ ਦਾ ਇੱਕ ਧਾਰਮਿਕ ਉਦੇਸ਼ ਹੈ ਕਿ ਉਸਦਾ ਕੰਮ ਲੋਕਾਂ ਨੂੰ ਭਗਤੀ ਵੱਲ ਲੈ ਜਾਣਾ, ਹਾਲਾਂਕਿ ਉਹਨਾਂ ਨੂੰ ਇੱਕ ਸੱਚੇ ਪਰਮੇਸ਼ੁਰ ਦੀ ਸਗੋਂ ਪਹਿਲੇ ਜਾਨਵਰ ਦੀ ਉਪਾਸਨਾ ਕਰਨ ਲਈ ਅਗਵਾਈ ਕਰਦਾ ਹੈ। ਉਹ ਝੂਠੇ ਧਰਮ ਵਿੱਚ ਲੋਕਾਂ ਦੀ ਅਗਵਾਈ ਕਰਦਾ ਹੈ, ਝੂਠੀ ਪੂਜਾ ਵਿੱਚ, ਨਕਲੀ ਧਰਮ ਵਿੱਚ। ਇਹ ਦੂਜਾ ਜਾਨਵਰ ਇੱਕ ਹੈਰਾਨੀਜਨਕ ਕੰਮ ਕਰਨ ਵਾਲਾ ਜਾਨਵਰ ਹੈ, ਚਮਤਕਾਰ ਸ਼ਕਤੀਆਂ ਵਾਲਾ ਇੱਕ ਜਾਨਵਰ ਹੈ। ਚਮਤਕਾਰੀ ਸ਼ਕਤੀਆਂ ਵਾਲਾ ਇੱਕ ਜਾਨਵਰ, ਇਹ ਯਾਦ ਦਿਵਾਉਂਦਾ ਹੈ ਕਿ ਚਮਤਕਾਰ ਦਾ ਦਾਅਵਾ ਕਰਨ ਵਾਲੇ ਸਾਰੇ ਪਰਮੇਸ਼ੁਰ ਤੋਂ ਨਹੀਂ ਹਨ, ਬਹੁਤ ਸਾਰੇ ਦੂਜੇ ਜਾਨਵਰ ਝੂਠੇ ਧਰਮ ਤੋਂ ਹੋਣਗੇ। ਉਹ ਪਹਿਲੇ ਜਾਨਵਰ ਦੀ ਮੂਰਤੀ ਸਥਾਪਿਤ ਕਰਦਾ ਹੈ ਅਤੇ ਉਸ ਵਿੱਚ ਜੀਵਨ ਦਾ ਸਾਹ ਪਾਉਂਦਾ ਹੈ ਅਤੇ ਮੂਰਤੀ ਬੋਲਦੀ ਹੈ ਅਤੇ ਉਹਨਾਂ ਨੂੰ ਮਾਰ ਦਿੰਦੀ ਹੈ ਜੋ ਇਸਦੀ ਪੂਜਾ ਨਹੀਂ ਕਰਦੀ ਜੋ ਇਸਦੀ ਪੂਜਾ ਨਹੀਂ ਕਰਦੇ। ਹੁਣ ਦੁਬਾਰਾ ਪਹਿਲੇ ਸੁਣਨ ਵਾਲਿਆਂ ਲਈ ਇਹ ਮੁਸ਼ਕਲ ਨਹੀਂ ਹੈ, ਇਹ ਇੱਕ ਅਜਿਹੀ ਦੁਨੀਆ ਵਿੱਚ ਰਹਿ ਰਹੇ ਹਨ ਜਿੱਥੇ ਉਹਨਾਂ ਤੋਂ ਸਮਰਾਟ ਪ੍ਰਤੀ ਵਫ਼ਾਦਾਰੀ ਦਾ ਵਾਅਦਾ ਕਰਨ ਦੀ ਉਮੀਦ ਕੀਤੀ ਜਾਂਦੀ ਹੈ। ਨਾ ਸਿਰਫ ਉਸ ਪ੍ਰਤੀ ਵਫ਼ਾਦਾਰੀ ਦਾ ਵਾਅਦਾ ਕਰੋ ਸਗੋਂ ਉਸ ਦੀ ਪੂਜਾ ਕਰੋ ਅਤੇ ਉਸਦੇ ਉਸ ਨੂੰ ਦੇਵਤਾ ਵਜੋਂ ਸਵੀਕਾਰ ਕਰੋ। ਉਹ ਅਜਿਹੇ ਸੰਸਾਰ ਵਿੱਚ ਹਨ ਜਿੱਥੇ ਸਮਰਾਟ ਦੇ ਪੰਥ ਦੇ ਆਲੇ ਦੁਆਲੇ ਇੱਕ ਪੂਰੀ ਪੂਜਾ ਢਾਂਚਾ ਸਥਾਪਿਤ ਹੈ। ਉਹਨਾਂ ਲਈ ਮੂਰਤੀ ਪੂਜਾ ਨਾਲ ਸਮਝੌਤਾ ਕਰਨ ਅਤੇ ਝੂਠੀ ਉਪਾਸਨਾ ਵਿੱਚ ਸ਼ਾਮਲ ਹੋਣ ਦੇ ਦਬਾਅ ਨੂੰ ਸਮਝਣਾ ਮੁਸ਼ਕਲ ਨਹੀਂ ਹੈ। ਇਹ ਸਭ ਉਹਨਾਂ ਨੂੰ ਆਲੇ ਦੁਆਲੇ ਇਹ ਉਹਨਾਂ ਦੇ ਆਲੇ ਦੁਆਲੇ ਸੀ ਅਤੇ ਜਿਨ੍ਹਾਂ ਨੇ ਸਮਝੌਤਾ ਕੀਤਾ ਉਹ ਈਸਾਈ ਧਰਮ ਦੇ ਵਿਗਾੜ ਨਾਲ ਖਤਮ ਹੋਏ। ਮਾਈਕਲ ਵਿਲਕੋਕ ਕਹਿੰਦਾ ਹੈ, ਸਮੁੰਦਰ ਤੋਂ ਜਾਨਵਰ ਸ਼ੈਤਾਨ ਦਾ ਸਮਾਜ ਦਾ ਵਿਗਾੜ ਹੈ ਅਤੇ ਧਰਤੀ ਤੋਂ ਉਸਦਾ ਦਰਿੰਦਾ ਈਸਾਈ ਧਰਮ ਦਾ ਵਿਗਾੜ ਹੈ। ਦੂਜਾ ਜਾਨਵਰ ਇੱਕ ਧੋਖੇਬਾਜ਼, ਇੱਕ ਝੂਠਾ ਪੈਗੰਬਰ, ਇੱਕ ਝੂਠਾ ਵਿਸ਼ਵਾਸ, ਇੱਕ ਝੂਠਾ ਧਰਮ ਹੈ। ਕੀ ਤੁਹਾਨੂੰ ਯੇਸੂ ਦੀ ਚੇਤਾਵਨੀ ਯਾਦ ਹੈ, ਝੂਠੇ ਨਬੀਆਂ ਤੋਂ ਸਾਵਧਾਨ ਰਹੋ ਜਿਹੜੇ ਤੁਹਾਡੇ ਕੋਲ ਭੇਡਾਂ ਦੇ ਭੇਸ ਵਿੱਚ ਆਉਂਦੇ ਹਨ ਪਰ ਅੰਦਰੋਂ ਪਾਗਲ ਬਗਿਆੜ ਹਨ। ਹੁਣ ਇਸ ਦੂਜੇ ਦਰਿੰਦੇ ਦੀ ਪਛਾਣ ਇਤਿਹਾਸ ਵਿੱਚ ਵੱਖੋ ਵੱਖਰੀ ਹੋਵੇਗੀ। ਸੁਧਾਰਕਾਂ ਨੇ ਪੋਪ ਨੂੰ ਇਸ ਦੂਜੇ ਜਾਨਵਰ ਦੇ ਰੂਪ ਵਿੱਚ ਦੇਖਿਆ। ਰੋਮਨ ਕੈਥੋਲਿਕ ਧਰਮ ਉੱਤੇ ਉਸ ਦੇ ਪੂਰਨ ਨਿਯੰਤਰਣ ਅਤੇ ਝੂਠੇ ਸਿਧਾਂਤ ਦੇ ਵਿਆਪਕ ਪ੍ਰਸਾਰ ਦੇ ਨਾਲ ਕਿਸੇ ਹੋਰ ਖੁਸ਼ਖਬਰੀ ਜਾਂ ਕੋਈ ਵੀ ਖੁਸ਼ਖਬਰੀ ਨਹੀਂ ਹੈ। ਅਜੋਕੇ ਸਮੇਂ ਵਿੱਚ ਅਸੀਂ ਧਰਮ ਦੀ ਸਥਾਪਨਾ ਵੱਲ ਦੇਖਦੇ ਹਾਂ। ਉਹਨਾਂ ਚਰਚਾਂ ਲਈ ਜੋ ਆਪਣੇ ਪਲੇਟਫਾਰਮ ਦੀ ਵਰਤੋਂ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਨਹੀਂ ਪਰ ਸਮਾਜ ਦੀਆਂ ਕਦਰਾਂ ਕੀਮਤਾਂ ਦਾ ਪ੍ਰਚਾਰ ਕਰਨ ਅਤੇ ਲਾਗੂ ਕਰਨ ਲਈ ਕਰਦੇ ਹਨ। ਅਜਿਹੇ ਸਥਾਪਨਾ ਚਰਚ ਵਿੱਚ ਬਾਈਬਲ ਨੂੰ ਛੱਡ ਦਿੰਦੇ ਹਨ। ਆਪਣੇ ਆਪ ਨੂੰ ਹਮੇਸ਼ਾ ਰੰਗੀਨ ਬਸਤਰ ਪਹਿਨੋ ਅਤੇ ਆਪਣੇ ਲੋਕਾਂ ਨੂੰ ਪਾਪ ਗਲੇ ਲਗਾਉਣ ਲਈ ਸਿਖਾਉਂਦੇ ਹਨ। ਉਹ ਰਾਜ ਦੀਆਂ ਭ੍ਰਿਸ਼ਟ ਅਧਰਮੀ ਕਦਰਾਂ ਕੀਮਤਾਂ ਦਾ ਪ੍ਰਚਾਰ ਕਰਦੇ ਹਨ। ਉਹ ਸਮਾਜ ਜੋ ਕਹਿ ਰਿਹਾ ਹੈ ਉਸ ਨੂੰ ਲੈਂਦੇ ਹਨ ਅਤੇ ਚਰਚ ਦਾ ਉਦੇਸ਼ ਬਣਾਉਂਦੇ ਹਨ। ਮੈਂ ਸੋਚਦਾ ਹਾਂ ਕਿ ਵਿਚਾਰਧਾਰਕ ਅਣਖ ਵੀ ਦੂਜੇ ਜਾਨਵਰ ਦਾ ਪ੍ਰਗਟਾਵਾ ਹੈ। ਅਜਿਹਾ ਹੁੰਦਾ ਸੀ ਕਿ ਲੋਕ ਵੱਖੋ ਵੱਖਰੇ ਰਾਜਨੀਤਿਕ ਵਿਚਾਰ ਰੱਖਣਗੇ ਅਤੇ ਉਹ ਸ਼ਾਮਲ ਹੋਣਗੇ, ਅਸਹਿਮਤ ਹੋਣਗੇ ਅਤੇ ਇਹੀ ਸੀ ਵੱਧਦੇ ਸਿਆਸੀ ਮਤਭੇਦ ਹੋਣ ਵਾਲੇ ਹਨ। ਜੇ ਤੁਸੀਂ ਇੱਕ ਵੱਖਰੀ ਸਿਆਸੀ ਸਥਿਤੀ ਲੈਂਦੇ ਹੋ ਤਾਂ ਤੁਹਾਨੂੰ ਦੂਜੇ ਪਾਸੇ ਤੋਂ ਨਫ਼ਰਤ ਕੀਤੀ ਜਾਂਦੀ ਹੈ। ਇਸ ਤੱਤ ਦੇ ਬਾਵਜੂਦ ਕਿ ਹੁਣ ਨਫ਼ਰਤ ਕਰਨਾ ਇੱਕ ਅਪਰਾਧ ਮੰਨਿਆ ਜਾਂਦਾ ਹੈ, ਇਹ ਸਿਰਫ ਕੁਝ ਕਿਸਮ ਦੀ ਨਫ਼ਰਤ ਹੈ ਜੋ ਅਪਰਾਧਕ ਨਹੀਂ। ਸਰਗਰਮੀ ਅਤੇ ਰਾਜਨੀਤਿਕ ਤੇਜ਼ੀ ਨਾਲ ਧਾਰਮਿਕ ਜੋਸ਼ ਪੈਦਾ ਹੁੰਦਾ ਹੈ ਜਾਂ ਕਰ ਰਹੇ ਹਨ ਅਤੇ ਜੇਕਰ ਤੁਸੀਂ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੁੰਦੇ ਤਾਂ ਤੁਹਾਨੂੰ ਜਲਦੀ ਬਾਹਰ ਕੱਢਿਆ ਜਾ ਸਕਦਾ ਹੈ ਜਾਂ ਜਿਵੇਂ ਕਿ ਅਸੀਂ ਇਸ ਨੂੰ ਅੱਜ ਕਹਿੰਦੇ ਹਾਂ ਰੱਦ ਕੀਤਾ ਜਾ ਸਕਦਾ ਹੈ। ਵਿਚਾਰਧਾਰਕ ਜੋਸ਼ ਵੱਡਾ ਬਿਰਤਾਂਤ ਜਿਸ ਨੂੰ ਅਸੀਂ ਸਭ ਨੂੰ ਖਰੀਦਣਾ ਚਾਹੀਦਾ ਹੈ ਉਹ ਜੋ ਵੱਧਦੀ ਅਸਹਿਣਸ਼ੀਲ ਅਵਸਥਾ ਨੂੰ ਮਜ਼ਬੂਤ ਅਤੇ ਸਮਰਥਨ ਦਿੰਦਾ ਹੈ। ਦੋ ਜਾਨਵਰ ਅਸਹਿਣਸ਼ੀਲ ਰਾਜ ਅਤੇ ਝੂਠੇ ਧਰਮ ਅਤੇ ਉਸ ਝੂਠੇ ਧਰਮ ਦੀ ਵਰਤੋਂ ਯਿਸੂ ਮਸੀਹ ਦੇ ਚਰਚ 'ਤੇ ਹਮਲਾ ਕਰਨ, ਕਮਜ਼ੋਰ ਕਰਨ ਅਤੇ ਖੋਖਲੇ ਕਰਨ ਲਈ ਕੀਤੀ ਜਾਂਦੀ ਹੈ। ਆਇਤ 16, ਇਹ ਸਭ ਛੋਟੇ ਅਤੇ ਵੱਡੇ, ਅਮੀਰ ਅਤੇ ਗਰੀਬ ਦੋਵੇਂ, ਆਜ਼ਾਦ ਅਤੇ ਗੁਲਾਮ ਦੋਵਾਂ ਦਾ ਸੱਜੇ ਹੱਥ ਜਾਂ ਮੱਥੇ 'ਤੇ ਨਿਸ਼ਾਨ ਲਗਾਉਣ ਦਾ ਕਾਰਨ ਬਣਦਾ ਹੈ ਤਾਂ ਜੋ ਕੋਈ ਵੀ ਖਰੀਦ ਜਾਂ ਵੇਚ ਨਾ ਸਕੇ ਜਦੋਂ ਤੱਕ ਉਸ ਕੋਲ ਇਹ ਨਿਸ਼ਾਨ ਨਾ ਹੋਵੇ। ਹੁਣ ਇਸਦਾ ਮਤਲਬ ਕੀ ਹੈ? ਇਸ ਬਾਰੇ ਹਰ ਤਰ੍ਹਾਂ ਦੇ ਵਿਚਾਰ ਹਨ। ਪਹਿਲੇ ਪਾਠਕਾਂ ਲਈ ਇਹ ਵਪਾਰਕ ਗਿਲਡਾਂ ਦੀਆਂ ਪਾਬੰਦੀਆਂ ਹੋ ਸਕਦੀਆਂ ਹਨ, ਪੂਰਤੀ ਪੂਜਕ ਸਮਾਜਾਂ ਦੀ ਮੈਂਬਰਸ਼ਿਪ ਦੀ ਲੋੜ, ਇਹ ਧਾਰਮਿਕ ਬ੍ਰਾਂਡਿੰਗ ਜਾਂ ਗੁਲਾਮਾਂ ਦੀ ਬ੍ਰਾਂਡਿੰਗ ਨਾਲ ਕਰਨਾ ਹੋ ਸਕਦਾ ਆ, ਇਹ ਸਿੱਕਿਆਂ ਅਤੇ ਬਾਦਸ਼ਾਹ ਦੀ ਸਮਾਨਤਾ ਅਤੇ ਨਾਮ ਨਾਲ ਕੀਤਾ ਜਾ ਸਕਦਾ ਹੈ। ਇਹ ਸਾਬਤ ਕਰਨ ਲਈ ਸਰਟੀਫਿਕੇਟ ਜਾਰੀ ਕੀਤੇ ਜਾ ਸਕਦੇ ਹਨ ਕਿ ਸਮਰਾਟ ਪੂਜਾ ਦੀਆਂ ਰਸਮਾਂ ਰਸਮੀ ਜ਼ਿੰਮੇਵਾਰੀਆਂ ਪੂਰੀਆਂ ਹੋ ਗਈਆਂ ਹਨ। ਮੈਨੂੰ ਨਹੀਂ ਲੱਗਦਾ ਕਿ ਇਸ ਦਾ ਤੁਹਾਡੇ ਮੱਥੇ ਬਾਰਕੋਡਾ ਜਾਂ ਚਿਪਸ ਨਾਲ ਕੋਈ ਲੈਣਾ ਦੇਣਾ ਹੈ, ਜਿਵੇਂ ਕਿ ਕੁਝ ਨੇ ਸੁਝਾਅ ਦਿੱਤਾ ਹੈ। ਮੈਨੂੰ ਲੱਗਦਾ ਹੈ ਕਿ ਇਸ ਨੂੰ ਸਮਝਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਇਸ ਨੂੰ ਸੀਲਿੰਗ ਦੇ ਹਮਰੁਤਬਾ ਵਜੋਂ ਦੇਖਿਆ ਜਾਵੇਗਾ, ਜੋ ਵਫ਼ਾਦਾਰਾਂ ਨੂੰ ਅਧਿਆਇ 7 ਵਿੱਚ ਵਾਪਸ ਪ੍ਰਾਪਤ ਹੋਇਆ ਹੈ। ਇਸ ਤਰ੍ਹਾਂ ਰੋਬਰਟ ਮਾਊਸ ਵੀ ਇਸ ਦੀ ਵਿਆਖਿਆ ਕਰਦਾ ਹੈ। ਜਿਵੇਂ ਕਿ ਧਰਤੀ ਉੱਤੇ ਡਿੱਗਣ ਵਾਲੇ ਵਿਨਾਸ਼ ਤੋਂ ਬਚਣ ਲਈ ਚੁਣੇ ਹੋਏ ਲੋਕਾਂ ਦੇ ਮੱਥੇ ਉੱਤੇ ਮੋਹਰ ਲਗਾਈ ਜਾਂਦੀ ਹੈ, ਉਸੇ ਤਰ੍ਹਾਂ ਜਾਨਵਰ ਦੇ ਪੈਰੋਕਾਰਾਂ ਨੇ ਉਸ ਦੇ ਨਿਸ਼ਾਨ ਨੂੰ ਚੁੱਕ ਕੇ ਚਰਕ ਦੇ ਵਿਰੁੱਧ ਉਸ ਦੇ ਕ੍ਰੋਧ ਤੋਂ ਬਚਣਾ ਹੈ। ਯਹੂਨਾ ਨੇ ਸਕਾਰਾਤਮਕ ਦਰਸ਼ਨ ਵਿੱਚ ਨਿਸ਼ਾਨ ਸਪਸ਼ਟ ਤੌਰ 'ਤੇ ਦਿਖਾਈ ਦਿੰਦਾ ਹੈ। ਇਹ ਸਾਮਰਾਜੀ ਪੰਥ ਦੀਆਂ ਮੰਗਾਂ ਪ੍ਰਤੀ ਅਯੋਗ ਵਫ਼ਾਦਾਰੀ ਦਾ ਪ੍ਰਤੀਕ ਹੈ। ਦੁਸ਼ਮਣ ਦੇ ਅੰਤਮ ਦਿਨਾਂ ਵਿੱਚ ਇਹ ਧਾਰਮਿਕ ਵਫ਼ਾਦਾਰੀ ਦੇ ਅੰਤਮ ਟੈਸਟ ਦੀ ਨੁਮਾਇੰਦਗੀ ਕਰੇਗਾ। ਸਿਰਫ ਉਹੀ ਜੋ ਆਪਣੇ ਵਿਸ਼ਵਾਸ ਨਾਲ ਸਮਝੌਤਾ ਕਰਨ ਨਾਲੋਂ ਮਰਨਾ ਪਸੰਦ ਕਰਨਗੇ, ਉਹ ਦੁਸ਼ਮਣ ਦੇ ਨਿਸ਼ਾਨ ਦੀ ਦਾ ਵਿਰੋਧ ਕਰਨਗੇ। ਇੱਕ ਵਾਰ ਫਿਰ ਅਸੀਂ ਅਜੋਕੇ ਸਮੇਂ ਵਿੱਚ ਦੂਜੇ ਜਾਨਵਰ ਦੇ ਕੰਮ ਨੂੰ ਸਮਝ ਸਕਦੇ ਹਾਂ, ਪਰ ਮੈਨੂੰ ਲੱਗਦਾ ਹੈ ਕਿ ਅੰਤ ਨੇੜੇ ਆਉਣ ਦੇ ਨਾਲ ਸਾਨੂੰ ਉਸ ਦੇ ਕੰਮ ਨੂੰ ਤੇਜ਼ ਕਰਨ ਦੀ ਉਮੀਦ ਕਰਨੀ ਚਾਹੀਦੀ ਹੈ। ਸਾਨੂੰ ਇਹ ਉਮੀਦ ਕਰਨੀ ਚਾਹੀਦੀ ਹੈ ਕਿ ਉਹਦਾ ਜਿਹੜਾ ਉਹ ਕੰਮ ਆ ਉਹ ਹੋਰ ਤੇਜ਼ੀ ਨਾਲ ਕਰੇਗਾ। ਇਸ ਲਈ ਅਸੀਂ ਅੱਜ ਦੁਨੀਆ ਵਿੱਚ ਅਸਹਿਣਸ਼ੀਲ ਰਾਜ ਅਤੇ ਝੂਠੇ ਧਰਮ ਦੇ ਕੰਮ ਨੂੰ ਸਮਝ ਸਕਦੇ ਹਾਂ, ਪਰ ਸਾਨੂੰ ਇਹ ਉਮੀਦ ਕਰਨੀ ਚਾਹੀਦੀ ਹੈ ਕਿ ਅੰਤਿਮ ਦਿਨ ਨੇੜੇ ਆ ਰਿਹਾ ਹੈ। ਦੋਵੇਂ ਜਾਨਵਰ ਕੰਮ ਦੇ ਉੱਤੇ ਹਨ, ਉਹ ਪ੍ਰਭੂ ਯਿਸੂ ਮਸੀਹ ਦੇ ਵਾਪਸ ਆਉਣ ਤੱਕ ਇਹ ਇਸੇ ਕੰਮ 'ਤੇ ਰਹਿਣਗੇ। ਜਿਉਂ ਹੀ ਅਸੀਂ ਆਇਤ 18 ਤੱਕ ਪਹੁੰਚਦੇ ਹਾਂ, ਅਸੀਂ ਧਰਮ ਗ੍ਰੰਥ ਵਿੱਚ ਸਭ ਤੋਂ ਵੱਧ ਬਹਿਸ ਵਾਲੀਆਂ ਆਇਤਾਂ ਵਿੱਚ ਇੱਕ ਵੱਲ ਆਉਂਦੇ ਹਨ, ਉਹ ਜੋ ਸਾਰੀਆਂ ਡਰਾਉਣੀਆਂ ਫਿਲਮਾਂ ਵਿੱਚ ਦਿਖਾਈ ਦਿੰਦਾ ਹੈ। ਇਹ ਸਿਆਣਪ ਦੀ ਮੰਗ ਕਰਦਾ ਹੈ। ਜਿਸ ਕੋਲ ਸਮਝ ਹੈ ਉਹ ਜਾਨਵਰ ਦੀ ਗਿਣਤੀ ਦਾ ਹਿਸਾਬ ਲਗਾਵੇ, ਕਿਉਂਕਿ ਇਹ ਇੱਕ ਆਦਮੀ ਦੀ ਗਿਣਤੀ ਹੈ ਅਤੇ ਉਸਦੀ ਗਿਣਤੀ 666 ਹੈ। ਖੈਰ, ਇਸ ਆਇਤ 'ਤੇ ਆਇਤ ਦੇ ਸ਼ਬਦਿਕ ਤੌਰ 'ਤੇ ਦਰਜਨਾਂ ਵੱਖ ਵੱਖ ਵਿਆਖਿਆਵਾਂ ਹਨ ਅਤੇ ਕੋਈ ਅਸਲ ਸਹਿਮਤੀ ਨਹੀਂ ਹੈ। ਕਈਆਂ ਨੇ ਇਸ ਨੂੰ ਇੱਕ ਕੋਡ ਵਜੋਂ ਦੇਖਿਆ ਹੈ। ਸਾਨੂੰ ਇਹ ਪਤਾ ਲਗਾਉਣ ਦੀ ਲੋੜ ਹੈ ਕਿ 666 ਕਿਸ ਦਾ ਜਾਂ ਕਿਸ ਦਾ ਹਵਾਲਾ ਦਿੰਦਾ ਹੈ। ਹੁਣ ਨੰਬਰ ਕੋਡ ਜਾਂ ਜਮੈਟਰੀਆ ਅਪੋਕਲਿਪਟਿਕ ਲਿਖਤ ਵਿੱਚ ਪ੍ਰਸਿੱਧ ਹਨ। ਸੰਖਿਆਵਾਂ ਨੂੰ ਇਹ ਉਹ ਥਾਂ ਸੀ ਜਿੱਥੇ ਸੰਖਿਆਵਾਂ ਨੂੰ ਵਰਣਮਾਲਾ ਦੇ ਵੱਖ ਵੱਖ ਅੱਖਰਾਂ ਨਾਲ ਜੋੜਿਆ ਗਿਆ ਸੀ ਅਤੇ ਨੰਬਰ ਫਿਰ ਇੱਕ ਸੰਦੇਸ਼ ਨੂੰ ਕੋਡਬੱਧ ਕਰ ਸਕਦੇ ਸਨ। ਕਿਸੇ ਨੇ ਕੰਮ ਕੀਤਾ ਸੀ ਕਿ ਜੂਲੀਅਸ ਸੀਜ਼ਰ ਤੋਂ ਲੈ ਕੇ ਵੈਸਪਾਸੀਅਨ ਤੱਕ ਰੋਮਨ ਸਮਰਾਟਾਂ ਦੇ ਸ਼ੁਰੂਆਤੀ ਅੱਖਰ 666 ਤੱਕ ਜੋੜਦੇ ਹਨ, ਪਰ ਉਸਨੂੰ ਕੰਮ ਕਰਨ ਲਈ ਕੁਝ ਨਾਬਾਲਗ ਨੂੰ ਛੱਡਣਾ ਪਿਆ। ਅੱਜ ਸਭ ਤੋਂ ਆਮ ਹੱਲ ਇਹ ਹੈ ਕਿ ਇਹ ਨੀਰੋ ਸੀਜ਼ਰ ਦੇ ਸੰਖਿਆਤਮਕ ਬਰਾਬਰ ਹੈ। ਹਾਲਾਂਕਿ ਮੈਨੂੰ ਰੋਬਰਟ ਮਾਊਸ ਤੋਂ ਪਤਾ ਲੱਗਾ ਹੈ ਕਿ ਇਸ ਹੱਲ ਨਾਲ ਆਮ ਤੌਰ 'ਤੇ 0 ਨਹੀਂ ਦਿੱਤਾ ਜਾਂਦਾ ਹੈ। ਉਹ ਇਹ ਹੈ ਕਿ ਇਹ ਇੱਕ ਲਾਤੀਨੀ ਨਾਮ ਦੇ ਯੂਨਾਨੀ ਰੂਪ ਦੇ ਹੀਬਰੂ ਲਿਪੀ ਅੰਤਰ ਤੋਂ ਗਿਣਿਆ ਜਾਂਦਾ ਹੈ ਅਤੇ ਚੰਗੇ ਮਾਪ ਲਈ ਕੁਝ ਸਪੈਲਿੰਗ ਗਲਤੀਆਂ ਹਨ। ਇਹ ਨੀਰੋ ਹੋ ਸਕਦਾ ਹੈ, ਇਹ ਕਿਸੇ ਤਰੀਕੇ ਨਾਲ ਫਿੱਟ ਹੋਵੇਗਾ। ਉਹ ਨਿਸ਼ਚਿਤ ਤੌਰ 'ਤੇ ਕੋਈ ਅਜਿਹਾ ਵਿਅਕਤੀ ਸੀ ਜਿਸ ਕੋਲ ਜਾਨਵਰ ਵਰਗੇ ਗੁਣ ਸਨ, ਪਰ ਮੈਨੂੰ ਲੱਗਦਾ ਹੈ ਕਿ ਇੱਕ ਹੋਰ ਸਧਾਰਨ ਵਿਆਖਿਆ ਆਪਣੇ ਆਪ ਨੂੰ ਪੇਸ਼ ਕਰ ਸਕਦੀ ਹੈ। ਅਸੀਂ ਇਸ ਪ੍ਰਕਾਸ਼ ਦੀ ਪੋਥੀ ਵਿੱਚ ਪ੍ਰਤੀਕਾਤਮਕ ਸੰਖਿਆਵਾਂ ਵੇਖੀਆਂ ਹਨ, ਹੈ ਨਾ। 7 ਚਰਚ, 7 ਦਾ ਅਰਥ ਹੈ ਸੰਪੂਰਨਤਾ। 1,44,000 ਉਪਾਸਕ ਭਾਵ ਪਰਮੇਸ਼ੁਰ ਦੇ ਲੋਕਾਂ ਦਾ ਪੂਰਾ ਸਮੂਹ 1260 ਦਿਨ 42 ਮਹੀਨੇ ਇੱਕ ਸਮਾਂ ਜਾਂ ਸਮਾਂ ਅਤੇ ਅੱਧਾ ਸਮਾਂ ਭਾਵ ਪ੍ਰਭੂ ਯਿਸੂ ਮਸੀਹ ਦੇ ਪਹਿਲੇ ਅਤੇ ਦੂਜੇ ਆਉਣ ਦੇ ਵਿਚਕਾਰ ਦੀ ਮਿਆਦ। ਕੀ ਇਹ ਹੋ ਸਕਦਾ ਹੈ ਕਿ ਸਾਨੂੰ ਇਸ ਜਾਨਵਰ ਲਈ ਢੁਕਵੀਂ ਗਿਣਤੀ ਲਈ ਕਿਹਾ ਜਾ ਰਿਹਾ ਹੈ? ਇਸ ਲਈ ਸਿਆਣਪ ਦੀ ਲੋੜ ਹੈ। ਜਾਨਵਰ ਦੀ ਗਿਣਤੀ ਕਿੰਨੀ ਹੋ ਸਕਦੀ ਹੈ? ਸੁਣੋ ਕਿ ਕਿਵੇਂ ਮਾਈਕਲ ਵਿਲਕੋਕ ਇਸਦਾ ਸਾਰ ਦਿੰਦਾ ਹੈ। ਜਾਨਵਰ ਅਤੇ ਉਸਦੀਆਂ ਸੰਖਿਆ ਨੂੰ ਕਿਸੇ ਵੀ ਤਰੀਕੇ ਨਾਲ ਵੱਖਰਾ ਢੰਗ ਨਾਲ ਪੇਸ਼ ਕਰਨਾ ਵਿਪਰੀਤ ਹੈ। ਚਰਚ ਨੂੰ ਤਸਵੀਰਾਂ ਜਿਹਦੇ ਵਿੱਚ ਬਜ਼ੁਰਗ ਔਰਤ ਗਵਾਹ ਅਤੇ ਇੱਕ ਨੰਬਰ 144,000 ਦੁਆਰਾ ਦਰਸਾਇਆ ਗਿਆ ਹੈ। ਚਰਚ ਦੀ ਉਮਰ ਨੂੰ ਤਸਵੀਰਾਂ ਦੁਆਰਾ ਦਰਸਾਇਆ ਗਿਆ ਹੈ। ਜਿਸ ਔਰਤ ਨੂੰ ਸੁਰੱਖਿਅਤ ਰੱਖਿਆ ਗਿਆ ਹੈ, ਗਵਾਹ ਦਾ ਪ੍ਰਚਾਰ ਕਰਨਾ, ਯਰੂਸ਼ਲਮ ਉੱਤੇ ਕਬਜ਼ਾ ਕਰਨ ਵਾਲੀਆਂ ਕੌਮਾਂ ਅਤੇ ਇੱਕ ਨੰਬਰ 3.5 ਸਾਲ ਜਾਂ 42 ਮਹੀਨੇ 1260 ਦਿਨ ਦੁਆਰਾ ਦਰਸਾਇਆ ਗਿਆ। ਝੂਠੇ ਧਰਮ ਨੂੰ ਇੱਕ ਤਸਵੀਰ ਧਰਤੀ ਤੋਂ ਜਾਨਵਰ ਅਤੇ ਇੱਕ ਨੰਬਰ 666 ਦੁਆਰਾ ਦਰਸਾਇਆ ਗਿਆ ਹੈ। ਨੰਬਰ 666 ਦਾ ਮਤਲਬ ਨੀਰੋ ਜਾਂ ਕੈਲੀਗੁਲਾ ਜਾਂ ਰੋਮ ਨਹੀਂ ਹੈ। ਇਸ ਦਾ ਸਿੱਧਾ ਅਰਥ ਹੈ ਜਾਨਵਰ ਝੂਠਾ ਗਵਾ ਝੂਠਾ ਧਰਮ। ਸੋ 666 ਦਾ ਮਤਲਬ ਆ ਜਾਨਵਰ ਜਾਂ ਝੂਠਾ ਧਰਮ। ਅਤੇ ਇਸ ਤੋਂ ਵਧੀਆ ਨੰਬਰ ਕੀ ਹੋ ਸਕਦਾ ਹੈ? ਸਭ ਤੋਂ ਬਾਅਦ ਨੰਬਰ 7 ਸੰਪੂਰਨਤਾ। ਸੰਪੂਰਨਤਾ ਸੱਚਾਈ ਹੈ ਅਤੇ 6 ਸੰਪੂਰਨਤਾ ਤੋਂ ਥੋੜ੍ਹਾ ਜਿਹਾ ਘੱਟ। ਅਤੇ ਕਿਉਂਕਿ ਜਾਨਵਰ ਲਗਾਤਾਰ ਨਿਸ਼ਾਨ ਗਵਾ ਰਿਹਾ ਹੈ, ਕਿਉਂ ਨਾ 3 × 6 ਨੂੰ 3 × 6 ਦਿਨ ਕਰਦੀ ਹੈ। ਸੋ 6,666 ਲਗਾਤਾਰ ਜਿਹੜਾ ਇਹ ਘੱਟ ਰਿਹਾ ਅਤੇ ਲਗਾਤਾਰ ਅਸਫਲ ਹੋ ਰਿਹਾ ਆ। ਇਸ ਲਈ ਸਾਡੇ ਕੋਲ ਸ਼ੈਤਾਨ ਦੀਆਂ ਚਾਲਾਂ, ਅਜਗਰ ਦੇ ਹਮਲਿਆਂ ਅਤੇ ਉਹ ਮਸੀਹ ਦੇ ਚਰਚ ਨੂੰ ਕਿਵੇਂ ਸਤਾਏਗਾ ਅਤੇ ਪਰਦਾ ਵਾਪਸ ਖਿੱਚਿਆ ਜਾ ਰਿਹਾ ਹੈ। ਉਹ ਸਮੁੰਦਰ ਦੇ ਦਰਿੰਦੇ ਅਤੇ ਧਰਤੀ ਦੇ ਦਰਿੰਦੇ ਦੁਆਰਾ ਅਜਿਹਾ ਕਰਦਾ ਹੈ। ਇਹ ਦੋ ਦਰਿੰਦੇ ਜੋ ਅਸਹਿਣਸ਼ੀਲ ਰਾਜ ਅਤੇ ਝੂਠੇ ਧਰਮ ਦੇ ਪ੍ਰਤੀਕ ਹਨ, ਹੱਥਾਂ ਵਿੱਚ ਕੰਮ ਕਰ ਰਹੇ ਹਨ। ਅਸੀਂ ਨੋਟ ਕੀਤਾ ਹੈ ਕਿ ਸੁਣਨ ਵਾਲਿਆਂ ਅਸਲ ਸੁਣਨ ਵਾਲਿਆਂ ਲਈ ਇਹ ਰੋਮਨ ਸਾਮਰਾਜ ਅਤੇ ਝੂਠਾ ਸਾਮਰਾਜੀ ਪੰਥ ਸੀ। ਅਸੀਂ ਜੋ ਦੇਖਿਆ ਕਿ ਕਿਵੇਂ ਇਹ ਦੋ ਜਾਨਵਰ ਇਤਿਹਾਸ ਦੇ ਦੌਰਾਨ ਵਾਰ ਵਾਰ ਆਉਂਦੇ ਹਨ। ਅਸੀਂ ਸਿੱਖਿਆ ਕਿ ਸਾਨੂੰ ਇਹਨਾਂ ਸ਼ੈਤਾਨੀ ਚਾਲਾਂ ਦੀ ਰੋਸ਼ਨੀ ਵਿੱਚ ਆਪਣੇ ਸਮੇਂ ਦੀ ਵਿਆਖਿਆ ਕਰਨ ਦੀ ਲੋੜ ਹੈ ਅਤੇ ਇਹ ਚਰਚ ਲਈ ਔਖਾ ਹੈ ਕਿਉਂਕਿ ਇਹ ਬੁਰਾਈ ਦੁਨੀਆ ਦੇ ਵੱਖ ਵੱਖ ਹਿੱਸਿਆਂ ਵਿੱਚ ਪੀੜ੍ਹੀ ਦਰ ਪੀੜ੍ਹੀ ਫੈਲੀ ਹੋਈ ਹੈ ਅਤੇ ਇਹ ਏਸ਼ੀਆ ਮਾਈਨਰ ਵਿੱਚ ਇਹਨਾਂ 7 ਚਰਚਾਂ ਵਿੱਚ ਪਹਿਲੇ ਪਾਠਕਾਂ ਲਈ ਬਹੁਤ ਔਖਾ ਸੀ। ਮੈਂ ਸੋਚਦਾ ਹਾਂ ਕਿ ਇਸ ਲਈ ਪਰਮੇਸ਼ੁਰ ਫਿਰ ਯਹੂਦਾਂ ਨੂੰ ਦੁਸ਼ਮਣਾਂ ਦੇ ਇਹਨਾਂ ਹਮਲਿਆਂ ਦੇ ਬਾਵਜੂਦ ਵੀ ਪਰਮੇਸ਼ੁਰ ਦੇ ਲੋਕਾਂ ਦੀ ਅਸਲੀ ਰੂਹਾਨੀ ਸਥਿਤੀ ਦੀ ਸਮਝ ਦਿੰਦਾ ਹੈ ਅਤੇ ਇਸ ਲਈ ਅੰਤ ਵਿੱਚ ਵੇਖੀਏ ਚਰਚ ਸੱਚੇ ਛਡਾਉਣ ਵਾਲੇ ਲੇਲੇ ਦੇ ਨਾਲ ਜੇਤੂ ਹੈ। ਇਸ ਦੇ ਲਈ ਅਸੀਂ ਅਧਿਆਇ 14 ਪਹਿਲੀਆਂ 5 ਆਇਤਾਂ ਵੱਲ ਦੇਖਦੇ ਹਾਂ। ਫਿਰ ਮੈਂ ਦੇਖਿਆ ਅਤੇ ਵੇਖੋ ਸੀਯੋਨ ਪਰਬਤ ਉੱਤੇ ਲੇਲਾ ਖੜ੍ਹਾ ਸੀ ਅਤੇ ਉਸਦੇ ਨਾਲ 144,000 ਲੋਕ ਸਨ। ਉਹਨਾਂ ਦੇ ਮੱਥੇ ਉੱਤੇ ਉਸਦਾ ਨਾਮ ਲਿਖਿਆ ਹੋਇਆ ਸੀ ਅਤੇ ਮੈਂ ਆਕਾਸ਼ ਤੋਂ ਇੱਕ ਆਵਾਜ਼ ਸੁਣੀ ਜਿਵੇਂ ਬਹੁਤ ਸਾਰੇ ਪਾਣੀ ਦੀਆਂ ਗਰਜ ਅਤੇ ਉੱਚੀ ਗਰਜ ਦੀ ਆਵਾਜ਼। ਜਿਹੜੀ ਆਵਾਜ਼ ਮੈਂ ਸੁਣੀ ਉਹ ਰਬਾਬ ਵਜਾਉਣ ਵਾਲਿਆਂ ਵਰਗੀ ਸੀ ਅਤੇ ਉਹ ਸਿੰਘਾਸਣ ਦੇ ਸਾਹਮਣੇ ਅਤੇ 4 ਜੀਵਾਂ ਦੇ ਸਾਹਮਣੇ ਅਤੇ ਬਜ਼ੁਰਗਾਂ ਦੇ ਸਾਹਮਣੇ ਇੱਕ ਨਵਾਂ ਗੀਤ ਗਾ ਰਹੇ ਸਨ। ਕੋਈ ਵੀ ਉਸ ਗੀਤ ਨੂੰ ਨਹੀਂ ਸਿੱਖ ਸਕਦਾ ਸੀ ਸਿਵਾਏ 144,000 ਤੋਂ ਜੋ ਧਰਤੀ ਤੋਂ ਛਡਾਏ ਗਏ ਸਨ। ਇਹ ਉਹ ਹਨ ਜੋ ਜਿਨ੍ਹਾਂ ਨੇ ਆਪਣੇ ਆਪ ਨੂੰ ਔਰਤਾਂ ਨਾਲ ਪਲੀਤ ਨਹੀਂ ਕੀਤਾ ਕਿਉਂਕਿ ਉਹ ਕੁਆਰੀਆਂ ਸਨ। ਇਹ ਉਹ ਹਨ ਜੋ ਲੇਲੇ ਦਾ ਪਾਲਣ ਕਰਦੇ ਹਨ। ਜਿੱਥੇ ਵੀ ਉਹ ਜਾਂਦਾ ਹੈ ਇਹ ਮਨੁੱਖ ਜਾਤੀ ਤੋਂ ਪਰਮੇਸ਼ੁਰ ਦੇ ਲੇਲੇ ਲਈ ਪਹਿਲੇ ਫਲ ਵਜੋਂ ਛਡਾਏ ਗਏ ਹਨ ਅਤੇ ਉਹਨਾਂ ਦੇ ਮੂੰਹ ਵਿੱਚ ਕੋਈ ਝੂਠ ਨਹੀਂ ਪਾਇਆ ਗਿਆ ਕਿਉਂਕਿ ਉਹ ਨਿਰਦੋਸ਼ ਹਨ। ਅਸੀਂ ਸਥਿਤੀ ਦੀ ਬਾਹਰ ਮੁਖੀ ਹਕੀਕਤ 'ਤੇ ਵਾਪਸ ਆ ਗਏ ਹਾਂ। ਸੱਚੇ ਲੇਲੇ ਨੇ ਸਿਯੋਨ ਪਰਬਤ ਉੱਤੇ ਆਪਣੇ ਸਾਰੇ ਲਹੂ ਨਾਲ ਖਰੀਦੇ ਹੋਏ ਲੋਕਾਂ ਨੂੰ ਖਰੀਦਿਆ, ਇਕੱਠਾ ਕੀਤਾ। ਉਹਨਾਂ ਦੀ ਪੂਰੀ ਗਿਣਤੀ ਮੱਥੇ 'ਤੇ ਲੇਲੇ ਅਤੇ ਪਿਤਾ ਦਾ ਨਾਮ ਲਿਖਿਆ ਹੋਇਆ ਹੈ। ਸਵਰਗ ਤੋਂ ਅਦਭੁਤ ਗਰਜਿਆ ਅਤੇ ਅਸੀਂ ਧਰਤੀ ਦੇ ਛੁਟਕਾਰਾ ਪਾਉਣ ਵਾਲੇ ਗੀਤ ਗਾਉਂਦੇ ਹਨ ਜੋ ਕੇਵਲ ਉਹ ਹੀ ਜਾਣਦੇ ਹਨ। ਹਾਲਾਂਕਿ ਜੀਵਨ ਔਖਾ ਆ ਕਿਉਂਕਿ ਦੁਸ਼ਮਣ ਆਪਣੀਆਂ ਚਾਲਾਂ ਨੂੰ ਤੈਨਾਤ ਕਰਦਾ ਹੈ, ਅਤੇ ਚਿੰਤਾ ਨਾ ਕਰੋ ਕਿਉਂਕਿ ਉਹ ਇਹੋ ਥਾਂ ਹੈ ਜਿੱਥੇ ਤੁਸੀਂ ਜਾ ਰਹੇ ਹੋ। ਹਾਲਾਂਕਿ ਰੋਮ ਤੁਹਾਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦਾ ਹੈ, ਹਾਲਾਂਕਿ ਉਹ ਤੁਹਾਨੂੰ ਸਮਰਾਟ ਲਈ ਗੋਡੇ ਟੇਕਣ ਦੀ ਕੋਸ਼ਿਸ਼ ਕਰਦੇ ਹਨ, ਹਾਲਾਂਕਿ ਇਸ ਨਾਲ ਤੁਹਾਡੀ ਜ਼ਿੰਦਗੀ ਖਰਚ ਹੋ ਸਕਦੀ ਹੈ, ਚਿੰਤਾ ਨਾ ਕਰੋ, ਇਹ ਉਹੀ ਹੈ ਜੋ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ। ਹਾਲਾਂਕਿ ਅਸਹਿਣਸ਼ੀਲ ਰਾਜ ਹਮੇਸ਼ਾ ਦਬਾਏਗਾ, ਹਾਲਾਂਕਿ ਝੂਠੇ ਧਰਮ ਹਮੇਸ਼ਾ ਤੁਹਾਨੂੰ ਕੁਰਾਹੇ ਪਾਉਣਗੇ ਜਾਂ ਕੋਸ਼ਿਸ਼ ਕਰਨਗੇ। ਕਦੇ ਵੀ ਡਰੋ ਨਾ, ਸਹਿਣ ਕਰੋ, ਉਸ ਖੁਸ਼ੀ ਨੂੰ ਦੇਖੋ ਜੋ ਉਡੀਕ ਕਰ ਰਹੀ ਹੈ। ਤੁਸੀਂ ਸੱਚੇ ਛਡਾਉਣ ਵਾਲੇ ਲੇਲੇ ਦੇ ਨਾਲ ਖੜ੍ਹੇ ਹੋਵੋਗੇ, ਅਤੇ ਇਸ ਸੰਦਰਭ ਬਾਰੇ ਉਲਝਣ ਵਿੱਚ ਨਾ ਪਾਓ। ਔਰਤ ਨਾਲ ਆਪਣੇ ਆਪ ਨੂੰ ਪਲੀਤ ਨਾ ਕਰੋ ਕਿਉਂਕਿ ਉਹ ਕੁਆਰੀਆਂ ਹਨ। ਕਿਉਂਕਿ ਯਾਦ ਰੱਖੋ ਕਿ ਅਸੀਂ ਪ੍ਰਤੀਕਾਂ ਤਸਵੀਰਾਂ ਵਿੱਚ ਗੱਲ ਕਰ ਰਹੇ ਹਾਂ। ਪੁਰਾਣੇ ਅਹਿਦਨਾਮੇ ਵਿੱਚ ਇਸਰਾਈਲ ਵਿੱਚ ਕਈ ਮੌਕਿਆਂ 'ਤੇ ਇੱਕ ਕੁਆਰੀ ਵਜੋਂ ਗੱਲ ਕੀਤੀ ਜਾਂਦੀ ਹੈ। ਉਹ ਦੋ ਰਾਜਿਆਂ ਨੂੰ 19:21 ਆਇਤ ਵਿੱਚ ਸਿਯੋਨ ਦੀ ਕੁਆਰੀ ਧੀ ਹੈ, ਉਹ ਯਰਮੀਆਂ 18:13 ਵਿੱਚ ਇਸਰਾਈਲ ਦੀ ਕੁਆਰੀ ਹੈ। ਜਦੋਂ ਉਹ ਮੂਰਤੀ ਪੂਜਾ ਵਿੱਚ ਫਸ ਗਈ ਤਾਂ ਉਸ ਨੂੰ ਹੋਸ਼ਿਆ 2:5 ਵਿੱਚ ਵੈਸ਼ਵਾ ਖੇਡਣ ਲਈ ਕਿਹਾ ਗਿਆ ਹੈ। ਵੈਸ਼ਵਾ ਦਾ ਨਾਮ ਦਿੱਤਾ ਗਿਆ ਸੀ। ਅਤੇ ਨਵੇਂ ਅਹਿਦਨਾਮੇ ਵਿੱਚ ਜਦੋਂ ਪੌਲੁਸ ਗ੍ਰੰਥੀਆਂ ਨੂੰ ਲਿਖਦਾ ਹੈ ਤਾਂ ਉਹ ਕਹਿੰਦਾ ਹੈ ਕਿ ਕਿਉਂਕਿ ਮੈਂ ਤੁਹਾਡੇ ਲਈ ਇੱਕ ਈਸ਼ਵਰੀ ਈਰਖਾ ਮਹਿਸੂਸ ਕਰਦਾ ਹਾਂ, ਕਿਉਂਕਿ ਮੈਂ ਇੱਕ ਪਤੀ ਨਾਲ ਤੁਹਾਡੀ ਮੰਗਣੀ ਕੀਤੀ ਸੀ ਅਤੇ ਤੁਹਾਨੂੰ ਮਸੀਹ ਲਈ ਇੱਕ ਸ਼ੁੱਧ ਕੁਆਰੀ ਵਜੋਂ ਪੇਸ਼ ਕਰਨ ਲਈ। ਦੂਜਾ ਕੁਰਿੰਥੀਆਂ ਦਾ 11:2 ਅਤੇ ਇੱਥੇ 1,44,000 ਮਸੀਹ ਦੀ ਵਚਨਬੱਧ ਦੁਲਹਨ ਹਨ ਅਤੇ ਉਸਨੇ ਆਪਣੇ ਆਪ ਨੂੰ ਮੂਰਤੀ ਮਾਨ ਸੰਸਾਰ ਪ੍ਰਣਾਲੀ ਦੇ ਭ੍ਰਿਸ਼ਟ ਰਿਸ਼ਤਿਆਂ ਤੋਂ ਸ਼ੁੱਧ ਰੱਖਿਆ ਹੈ। ਜਿਵੇਂ ਕਿ ਸਾਨੂੰ ਸਿਯੋਨ ਪਹਾੜ 'ਤੇ ਲੇਲੇ ਦੇ ਨਾਲ ਖੜ੍ਹੇ ਸ਼ੁੱਧ ਚਰਚ ਦੀ ਤਸਵੀਰ ਦਿੱਤੀ ਗਈ ਹੈ, ਇਹ ਵੀ ਈਦ ਦਿਵਸ ਦੀ ਤਸਵੀਰ ਹੈ, ਜਿੱਤ ਦਾ ਦਿਨ। ਦੁਸ਼ਮਣ ਦੇ ਬੰਬ ਬੋਲਣ ਲਈ ਚਾਰੇ ਪਾਸੇ ਕੰਨ ਦੁਆਲੇ ਡਿੱਗ ਰਹੇ ਹਨ, ਪਰ ਜਿੱਤ ਦਾ ਦਿਨ ਗਰੰਟੀ ਹੈ। ਚਰਚ ਸੱਚੇ ਛਡਾਉਣ ਵਾਲੇ ਲੇਲੇ ਦੇ ਨਾਲ ਜੇਤੂ ਹੈ। ਸਾਨੂੰ ਇਸ ਦ੍ਰਿਸ਼ਟੀਕੋਣ ਨੂੰ ਆਪਣੇ ਦਿਲਾਂ ਅਤੇ ਦਿਮਾਗਾਂ ਵਿੱਚ ਰੱਖਣ ਦੀ ਲੋੜ ਹੈ। ਸਾਨੂੰ ਉਸ ਅੰਤ ਨੂੰ ਦੇਖਣ ਅਤੇ ਦੇਖਣ ਦੀ ਲੋੜ ਹੈ ਜੋ ਸਾਡੀ ਉਡੀਕ ਕਰ ਰਿਹਾ ਹੈ। ਇਹ ਅੰਤ ਕਿੱਥੇ ਹੋਇਆ ਹੈ? ਲੇਲੇ ਦੇ ਨਾਲ ਜਿਸ ਨੇ ਸਾਨੂੰ ਮਸੀਹ ਯਿਸੂ ਲਈ ਸ਼ੁੱਧ ਲਾੜੀ ਦਾ ਹਿੱਸਾ ਬਣਾਉਣ ਲਈ ਸਾਡੇ ਲਈ ਆਪਣਾ ਲਹੂ ਬਹਾਇਆ ਹੈ। ਉਸ ਦਿਨ ਤੱਕ ਸਾਨੂੰ ਦੁਸ਼ਮਣਾਂ ਦੀਆਂ ਚਾਲਾਂ ਨੂੰ ਸਮਝਣ ਦੀ ਲੋੜ ਹੈ। ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਉਹ ਇਸ ਸੰਸਾਰ ਵਿੱਚ ਕਿਵੇਂ ਕੰਮ ਕਰਦੇ ਆ। ਸਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਉਹ ਕਿਵੇਂ ਕਿ ਸ਼ੈਤਾਨ ਕੀ ਚਾਹੁੰਦਾ ਆ। ਅਸਹਿਣਸ਼ੀਲ ਰਾਜ ਅਵਸਥਾ ਦੁਆਰਾ ਚਰਚ ਨੂੰ ਪਰੇਸ਼ਾਨ ਕਰ ਸਕਦੇ ਆ। ਉਹ ਪਹਿਲੀ ਉਹਨਾਂ ਦੀ ਇਹੀ ਚਾਲ ਆ ਕਿ ਉਹ ਅਸਹਿਣਸ਼ੀਲਤਾ ਅਵਸਥਾ ਦੁਆਰਾ ਜਿਹੜਾ ਸਾਨੂੰ ਪਰੇਸ਼ਾਨ ਕਰਦੇ, ਦੂਜਾ ਝੂਠੇ ਧਰਮ ਦੁਆਰਾ ਚਰਚ ਨੂੰ ਕਮਜ਼ੋਰ ਕਰ ਸਕਦੇ ਆ। ਝੂਠੇ ਧਰਮ ਦੁਆਰਾ ਚਰਚ ਨੂੰ ਕਮਜ਼ੋਰ ਕਰਨਾ, ਸਾਨੂੰ ਸਮਿਆਂ ਨੂੰ ਸਮਝਣ ਦੀ ਲੋੜ ਹੈ। ਸਾਨੂੰ ਸੰਸਾਰ ਵਿੱਚ ਦੁਸ਼ਟ ਦੇ ਕੰਮ ਨੂੰ ਦੇਖਣ ਅਤੇ ਸਮਝਣ ਦੀ ਲੋੜ ਹੈ, ਅਤੇ ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਚਰਚ ਸੱਚੇ ਛਡਾਉਣ ਵਾਲੇ ਲੇਲੇ ਦੇ ਨਾਲ ਜੇਤੂ ਹੈ। ਆਮੀਨ।